ਕਿੱਥੋਂ ਚਲੇਗਾ ਜੀ?
ਸੋ 21 ਦੇ ਹੇਠਲੇ ਪੇਜ ਤੇ ਜੀ, ਉਪਰੋਂ 5-5ਵੀਂ ਲਾਈਨ ਸੈਂਟਰ ਚ। ਹਾਂਜੀ,
ਅਖਿਆਤੀਵਾਦੀ ਨੇ ਇਹੀ ਹੈ। ਅਬ ਖਿਆਤੀਆਂ ਚੱਲ ਰਹੀਆਂ, ਠੀਕ ਹੈ ਨਾ? ਤਹਾਂ ਅਖਿਆਤੀਵਾਦੀ ਨੇ ਵਿਸ਼ਿਸ਼ਟ ਬ੍ਰਹਮ ਗਿਆਨ ਵਿਸ਼ੇ ਜੋ ਪ੍ਰਮਾਣ ਕਾ ਅਭਾਵ ਕਹਿਆ ਥਾ, ਸੋ ਅਸੰਗਤ ਹੈ। ਕੀ ਕਿਹਾ ਸੀ ਉਸਨੇ? ਵਿਸ਼ਿਸ਼ਟ ਗਿਆਨ ਵਿਸ਼ੇ ਪ੍ਰਮਾਣ ਕਾ ਅਭਾਵ ਕਿਹਾ ਸੀ ਨਾ, ਉਹ ਸੰਗਤ ਹੈ। ਕੈਸੇ? ਇਸ ਕਾਰਨ ਤੇ ਸੋ ਵਿਸ਼ਿਸ਼ਟ ਬ੍ਰਹਮ ਗਿਆਨ ਅਨੁਮਾਨ ਪ੍ਰਮਾਣ ਕਰਕੇ ਹੀ ਸਿੱਧ ਹੈ। ਸੋ ਅਨੁਮਾਨ ਜੇ ਹੈ ਪੂਰਵਵਰਤੀ ਵਿਸ਼ੇਸ਼ਤਾ ਕੀ ਅਰਥ ਹੁੰਦਾ? ਜਿਸ ਕਾਰਨ ਤੇ ਸੋ ਵਿਸ਼ਿਸ਼ਟ ਬ੍ਰਹਮ ਗਿਆਨ ਅਨੁਮਾਨ ਪ੍ਰਮਾਣ ਕਰਕੇ ਸਿੱਧ ਹੈ। ਵਿਸ਼ਿਸ਼ਟ ਮੈਨੇ ਹੈ, ਉਹਦਾ ਅਰਥ ਕੀ ਹੋਇਆ? ਵਿਸ਼ੇਸ਼ਣ ਵਾਲਾ। ਦੋ ਹੋ ਗਏ ਨਾ, ਇੱਕ ਵਿਸ਼ੇਸ਼ ਹੋ ਗਿਆ, ਇੱਕ ਵਿਸ਼ੇਸ਼ਣ ਹੋ ਗਿਆ। ਅਨੁਮਾਨ ਕਿਹੜਾ ਦਿਖਾ ਰਿਹਾ? ਸੋ ਅਨੁਮਾਨ ਜੈ ਹੈ ਪੂਰਵ ਵਰਤਨੀ ਰਜਤ ਰਜਤਾਰਥੀ ਬਿਰਤੀ, ਰਜਤ ਬਿਰਤੀ। ਪੂਰਵਵਰਤੀ ਮਣੇ ਸਾਹਮਣੇ ਪਈ ਹੈ ਸਿੱਪੀ, ਠੀਕ ਹੈ? ਉਹਦੇ ਤੋਂ ਕੀ ਹੈ? ਰਜਤਾਰਥ ਪ੍ਰਵਿਰਤੀ, ਰਜਤ ਦੇ ਵਾਸਤੇ ਜਿਹੜੀ ਉਹਨੂੰ ਲੈਣ ਵਾਸਤੇ ਜਾਣਾ, ਉਹਨੂੰ ਕੀ ਕਹਿੰਦੇ ਆ? ਰਜਤਾਰਥ ਪ੍ਰਵਿਰਤੀ। ਰਜਤਾਰਥ ਮਣੇ ਰਜਤਾਰਥ, ਇਹਦਾ ਵਿਛੇਦ ਕਰੋ, ਇਹਦਾ ਅਰਥ ਕਰ ਰਹੇ ਹੋ, ਇਹਦਾ ਵਿਛੇਦ ਕਰੋ। ਰਜਤਾਰਥ, ਰਜਤਾਰਥ, ਰਜਤ ਔਰ ਅਰਥ, ਰਜਤਾਰਥ ਕੀ ਹੋ ਗਿਆ? ਰਜਤ ਅਰਥ, ਰਜਤ ਮੈਨੇ ਚਾਂਦੀ, ਚਾਂਦੀ ਨੂੰ ਲੈਣ ਵਾਸਤੇ ਜਿਹੜੀ ਪ੍ਰਵਿਰਤੀ ਹੋਈ, ਠੀਕ ਹੈ ਨਾ, ਉਹਨੂੰ ਕਹਿੰਦੇ ਰਜਤਾਰਥ ਪ੍ਰਵਿਰਤੀ। ਵਿਸ਼ਿਸ਼ਟ ਗਿਆਨ ਸਾਧਿਅ ਪ੍ਰਵਿਰਤੀਤਵਾਦ ਸੰਵਾਦੀ ਪ੍ਰਵਿਰਤੀਵਾਦ, ਅਰਥ ਜੇ ਹੈ ਪੂਰਵਵਰਤੀ ਸ਼ੁਕਤੀ ਵਿਸ਼ੇ ਜੋ ਰਜਤਾਰਥ ਪੁਰਸ਼ ਕੀ ਪ੍ਰਵਿਰਤੀ ਹੋਵੇ ਹੈ, ਸੋ ਪ੍ਰਵਿਰਤੀ ਇਦਮ ਰਜਤਮ, ਇਸ ਵਿਸ਼ਿਸ਼ਟ ਕੀ ਹੈ ਜੀ? ਇਸ ਹਾਂ ਉਹ ਕੱਟ ਦੋ ਨਾ, ਵਿਸ਼ਿਸ਼ਟ ਗਿਆਨ ਕਰਕੇ ਸਾਧ ਹੈ, ਇੱਕ ਹੀ ਚਾਹੀਦੀ। ਪ੍ਰਵਿਰਤੀ ਰੂਪ ਹੋਣੇ ਤੇ ਲੋਕ ਵਿਸ਼ੇ ਜੋ ਜੋ ਪ੍ਰਵਿਰਤੀ ਹੋ ਗਿਆ ਹੈ, ਸੋ ਸੋ ਵਿਸ਼ਿਸ਼ਟ ਗਿਆਨ ਕਰਕੇ ਸਾਧ ਹੋਵੇ ਹੈ। ਜੈਸੇ ਸਤ ਰਜਤ ਵਿਸ਼ਕ ਪ੍ਰਵਿਰਤੀ ਇਦਮ ਰਜਤਮ, ਇਸ ਪੂਰਵਕਤੀ ਰਜਤ ਵਿਸ਼ੇ ਵਿਸ਼ਕ ਰਜਤ ਰਜਤਤ ਪ੍ਰਕਾਰਕ ਵਿਸ਼ਿਸ਼ਟ ਗਿਆਨ ਕਰਕੇ ਸਾਧ ਹੋਵੇ ਹੈ। ਇਹ ਜੈ ਅਨੁਮਾਨ ਹੀ ਤਾਂ ਵਿਸ਼ਿਸ਼ਟ ਬ੍ਰਹਮ ਗਿਆਨ ਵਿਸ਼ੇ ਪ੍ਰਮਾਣ ਹੈ। ਕੋਈ ਵੀ ਨਹੀਂ ਸਮਝ ਲੱਗੇ ਇਹਦੇ, ਉਹ ਕੀ ਕਹਿ ਰਿਹਾ? ਕਹਿ ਰਿਹਾ ਹੈ ਜਿਹੜਾ ਤੁਸੀਂ ਉਹਦੀ ਖਿਆਤੀ ਦਾ ਖੰਡਨ ਕਰ ਰਿਹਾ, ਉਹ ਕਹਿ ਰਿਹਾ ਤੁਸੀਂ ਕਹਿ ਰਹੇ ਪੂਰਵਰਤੀ ਜਿਹੜੀ ਸਿੱਪੀ ਆ ਉਹਨੂੰ ਦੇਖ ਕਰਕੇ ਬੰਦਾ ਚਾਂਦੀ ਨੂੰ ਦੇਖ ਕੇ ਜਾਂਦਾ, ਆਂਦਾ ਚਾਂਦੀ ਨੂੰ ਨਹੀਂ ਦੇਖ ਕੇ ਜਾਂਦਾ। ਚਾਂਦੀ ਨੂੰ ਦੇਖ ਕੇ ਜਾਂਦਾ ਹੋਵੇ ਤੇ ਫਿਰ ਚਾਂਦੀ ਉੱਥੇ ਮਿਲਣੀ ਵੀ ਚਾਹੀਏ, ਤੇ ਜਾਂਦਾ ਤੇ ਚਾਂਦੀ ਨੂੰ ਦੇਖ ਕੇ ਹੀ ਆ, ਪਰ ਹੁੰਦਾ ਕੀ ਆ? ਚਾਂਦੀ ਹੈ ਨੀ, ਉਹ ਕਹਿ ਰਹੇ ਚਾਂਦੀ ਹੈ। ਜੇ ਚਾਂਦੀ ਹੈ ਤੇ ਫਿਰ ਜਦੋਂ ਬੰਦਾ ਉਹਨੂੰ ਲੈਣ ਗਿਆ, ਉਹਨੂੰ ਦੇਖੀ ਜਾ ਕੇ ਤੇ ਜਦੋਂ ਹੱਥ ਫੜਿਆ ਤੇ ਸਿੱਪੀ ਰਹਿ ਜਾਂਦੀ, ਚਾਂਦੀ ਕਿੱਥੇ ਗਈ ਫਿਰ? ਠੀਕ ਹੈ ਨਾ। ਕਿੰਬਾ ਤਾਂ ਖਿਆਤੀਵਾਦੀ ਨੇ ਜੋ ਗਿਆਨ ਮਾਤਰ ਕੁ ਯਥਾਰਥ ਪਣਾ ਕਹਿਆ ਥਾ, ਉਹ ਕੀ ਕਿਹਾ ਸੀ ਉਹਨੇ? ਕਹਿੰਦਾ ਜਿਤਨੇ ਗਿਆਨ ਆ ਸਭ ਯਥਾਰਥ ਆ, ਬ੍ਰਹਮ ਗਿਆਨ ਕੋਈ ਨੀ ਹੈ। ਇਹ ਕਿਹਾ ਸੀ ਨਾ ਉਹਨੇ, ਕਿਹਾ ਸੀ ਜਿਤਨੇ ਵੀ ਗਿਆਨ ਹੈ ਉਹ ਯਥਾਰਥ ਹੈ, ਬ੍ਰਹਮ ਗਿਆਨ ਨਹੀਂ। ਤੇ ਕਹਿੰਦਾ ਜਿਹੜਾ ਸਿੱਪੀ ਦੇ ਵਿੱਚ ਚਾਂਦੀ ਦਿਖਾਈ ਦੇ ਰਹੀ ਹੈ ਉਹ ਵੀ ਯਥਾਰਥ ਗਿਆਨ ਹੈ, ਬ੍ਰਹਮ ਗਿਆਨ ਨਹੀਂ। ਕੈਸੇ?
ਇਦਮ ਹੈ,
ਇਦਮ ਮੈਨੇ ਹੈ,
ਉਹ ਵੀ
ਯਥਾਰਥ ਸਿੱਪੀ, ਇਦਮ ਮੈਨੇ ਸਿੱਪੀ ਹੈ,
ਠੀਕ ਹੈ, ਤੇ ਫਿਰ ਚਾਂਦੀ ਰਜਤ ਆਂਦਾ, ਰਜਤ ਦੀ ਜਿਹੜੀ ਸਿਮਰਤੀ ਆਈ ਉਹਨੂੰ ਜਿਹੜੀ ਪਹਿਲਾਂ ਦੇਖੀ ਸੀ ਰਜਤ, ਉਹਦੀ ਜਿਹੜੀ ਸਿਮਰਤੀ ਪਹਿਲਾਂ ਦੇਖੀ ਜਿਹੜੀ ਰਜਤ ਸੀ ਉਹ ਸੱਤ ਰਜਤ ਸੀ, ਉਹਦੀ ਜਿਹੜੀ ਸਿਮਰਤੀ ਆਈ ਉਹ ਵੀ ਸੱਤ ਰਜਤ ਦੀ ਆਈ, ਠੀਕ ਹੈ ਨਾ, ਤੇ ਸਿੱਪੀ ਵੀ ਸੱਤ, ਰਜਤ ਵੀ ਸੱਤ, ਬਰਮ ਕੀ ਹੋਇਆ? ਨਾ ਨਾ, ਇਹ ਖਿਆਤੀਵਾਦੀ ਬੋਲ ਰਿਹਾ ਸੀ, ਅਬ ਉਹਦਾ ਹੁਣ ਖੰਡਨ ਕਰ ਰਿਹਾ, ਠੀਕ ਹੈ ਨਾ, ਉਹਨੇ ਕਿਹਾ ਜਿਤਨੇ ਵੀ ਗਿਆਨ ਹੈ ਤੇ ਬਰਮ ਕਿਆ ਹੋਇਆ, ਫਿਰ ਸਿੱਪੀ ਵੀ ਸੱਚ ਹੈ ਤੇ ਜਿਹੜੀ ਚਾਂਦੀ ਦੀ ਸਿਮਰਤੀ ਹੈ ਉਹ ਵੀ ਸੱਤ ਹੈ, ਤੇ ਬਰਮ ਕੀ ਹੋਇਆ ਫਿਰ? ਬਰਮ ਤੇ ਬਣਿਆ ਹੀ ਨਾ। ਹਾਂ, ਇਹ ਉਹੀ ਕਹਿ ਰਿਹਾ, ਜੋ ਗਿਆਨ ਮਾਤਰ ਕੁ ਯਥਾਰਥਪਣਾ ਕਥਨ ਕਰਿਆ ਸੋ ਵੀ ਅਸੰਗਤ ਹੈ। ਆਂਦਾ ਜਿਤਨੇ ਗਿਆਨ ਹੈ ਸਾਰੇ ਯਥਾਰਥ ਹੈ, ਕੋਈ ਅਯਥਾਰਥ ਹੈ ਨੀ। ਆਂਦਾ ਇਹ ਸੰਗਤ ਅਸੰਗਤ ਹੈ, ਸਿਧਾਂਤੀ ਕਹਿ ਰਿਹਾ। ਕਾਹੇ ਤੇ? ਜਦਪਿ ਗਿਆਨ ਮਾਤਰ ਕੁ ਸਰੂਪ ਤੇ ਤੋ ਯਥਾਰਥਪਣਾ ਹੀ ਹੈ। ਕੀ ਕਿਹਾ ਇਹਨੇ? ਇਹ ਸਿਧਾਂਤੀ ਬੋਲ ਰਿਹਾ ਹੈ। ਉਹਨੇ ਕੀ ਕਿਹਾ ਸੀ? ਉਹਨੇ ਕਿਹਾ ਸੀ, ਕਿਉਂਕਿ ਸਮਝਣ ਵਾਲੀਆਂ ਜਿਹੜੀਆਂ ਦੋ ਚਾਰ ਗੱਲਾਂ ਹੁੰਦੀਆਂ ਨਾ, ਉਹ ਤੇ ਠੀਕ ਤਰ੍ਹਾਂ ਸਮਝ ਲਓ, ਇਹ ਗੱਲ ਸਮਝਣੇ ਵਾਲੀ ਹੈ। ਬਾਕੀ ਪੂਰਵ ਵਕਤੀ ਸ਼ੁਰਤੀ ਦੇ ਵਿੱਚ ਚਾਂਦੀ ਹੈ ਉਹ ਕਿੱਦਾਂ, ਉਹ ਥੋੜੀ ਨਾ ਵੀ ਸਮਝ ਆਵੇ ਤੇ ਕੋਈ ਗੱਲ ਨਹੀਂ। ਜਿਹੜਾ ਮੂਲ ਪ੍ਰਸ਼ਨ ਹੈ ਨਾ, ਮੂਲ ਸਿਧਾਂਤ ਹੈ ਉਹ ਇਹੀ ਹੈ। ਅਬ ਕੀ ਕਹਿ ਰਿਹਾ? ਕਾਹੇ ਤੇ? ਜਦਪਿ ਗਿਆਨ ਮਾਤਰ ਕੁ ਸਰੂਪ ਤੇ ਤੋ ਯਥਾਰਥਪਣਾ ਹੀ ਹੈ। ਸਰੂਪ ਕਿਉਂ ਹੈ ਯਥਾਰਥਪਣਾ? ਗਿਆਨ, ਗਿਆਨ ਕਿਹਨੂੰ ਕਹਿੰਦੇ ਆ?
ਕਿਸੇ ਚੀਜ਼ ਦਾ ਜਾਣਨਾ, ਕਿਸੇ
ਆਤਮ ਸਰੂਪ ਦਾ ਗਿਆਨ ਕਿਹਨੂੰ? ਗਿਆਨ ਕਿਹਦੇ ਵਿੱਚ ਆ? ਆਤਮਾ ਚ ਨੀ, ਆਤਮਾ ਹੀ ਗਿਆਨ ਸਰੂਪ ਹੈ। ਆਤਮਾ ਕੀ ਹੋ ਗਈ? ਠੀਕ ਹੈ, ਆਪ ਇਹ ਗਿਆਨ ਦੀ ਗੱਲ ਕਰ ਰਿਹਾ, ਉਹ ਦੂਸਰੇ ਗਿਆਨ ਨੀ ਲੈ ਲੈਣਾ। ਉਹ ਕਹਿ ਰਿਹਾ ਆਤਮਾ ਜਦੋਂ ਗਿਆਨ ਸਰੂਪ ਹੈ ਤੇ ਫਿਰ ਸਾਰੇ ਗਿਆਨ ਕਿੱਦਾਂ ਹੋ ਗਏ? ਯਥਾਰਥ ਤੇ ਹੋ ਹੀ ਗਏ, ਆਤਮਾ ਤਾਂ ਕਿਤੇ ਯਥਾਰਥ ਹੋਊਗੀ। ਇਹ ਹੁਣ ਕੀ ਆ? ਕੰਬਲ ਆਂਦਾ, ਕੰਬਲ ਨਾਮ ਰੂਪ ਨੂੰ ਛੱਡ ਕੇ ਬਾਕੀ ਜਿਹੜਾ ਕੰਬਲ ਦਾ ਗਿਆਨ, ਠੀਕ ਹੈ, ਇਹਦਾ ਗਿਆਨ, ਇਹਦਾ ਗਿਆਨ, ਇਹਦਾ ਗਿਆਨ, ਗਿਆਨ ਮਾਤਰ ਜਿਹੜਾ ਹੈ ਨਾ ਉਹ ਯਥਾਰਥ ਹੈ। ਨਾਮ ਰੂਪ ਮਿਥਿਆ ਹੈ, ਗਿਆਨ ਜਿਹੜਾ ਹੈ ਜਦੋਂ ਨਾਮ ਰੂਪ ਨੂੰ ਮਿਥਿਆ ਕਰ ਦਿੱਤਾ ਤੇ ਬਾਕੀ ਕੀ ਬਚਿਆ ਫਿਰ? ਆਤਮਾ, ਆਤਮਾ ਸਰੂਪ ਗਿਆਨ ਹੈ, ਗਿਆਨ ਸਰੂਪ ਆਤਮਾ ਹੈ, ਤੇ ਬਾਕੀ ਕੀ ਬਚਿਆ? ਇਹ ਕਹਿ ਰਿਹਾ ਜਦਪਿ ਗਿਆਨ ਮਾਤਰ ਕੁ ਯਥਾਰਥਪਣਾ ਸਿੱਧੀ ਹੈ।
ਗਿਆਨ ਮਾਤਰ ਕੁ ਸਰੂਪ ਤੋਂ,
ਸਰੂਪ ਤੇ, ਉਹਦਾ ਸਰੂਪ ਗਿਆਨ ਸਰੂਪ ਕਿਹਦਾ ਹੈ? ਆਤਮਾ ਦਾ। ਗਿਆਨ ਸਰੂਪ ਆਤਮਾ ਦਾ, ਆਤਮਾ ਦਾ ਜਿਹੜਾ ਗਿਆਨ ਸਰੂਪ ਹੈ ਉਹ ਕੀ ਹੈ? ਉਹਨੂੰ ਯਥਾਰਥਪਣਾ ਸਿੱਧੀ ਹੈ, ਉਹਨੂੰ ਮਿਥਿਆ ਹੋ ਨਹੀਂ ਸਕਦਾ, ਠੀਕ ਹੈ ਨਾ। ਇਹ ਹੈ ਉਹਦਾ ਅਰਥ, ਗਿਆਨ ਮਾਤਰ ਕੁ ਸਰੂਪ ਤੇ ਤੋ ਯਥਾਰਥਪਣਾ ਹੀ ਹੈ। ਤਥਾਪੀ ਵਿਸ਼ੇ ਕੇ ਬਾਅਦ ਕਰਕੇ, ਆਪ ਠੀਕ ਸੇ ਸਮਝ ਲੈਣਾ ਪੰਕਤੀ, ਤਾਂ ਵਿਸ਼ੇ ਕੇ ਬਾਅਦ ਕਰਕੇ ਤਥਾ ਆਬਾਦ ਕਰਕੇ ਤਾਂ ਗਿਆਨ ਵਿਸ਼ੇ ਯਥਾਰਥਪਣਾ ਤਥਾ ਅਯਥਾਰਥਪਣਾ ਦੋਨੋਂ ਸੰਭਵ ਹੈ। ਵਿਸ਼ੇ ਦਾ ਬਾਅਦ ਹੋ ਗਿਆ, ਗਿਆਨ ਕਾ ਬਾਅਦ ਨਹੀਂ ਹੋਇਆ, ਇਹਦਾ ਗਿਆਨ ਹੋਇਆ, ਠੀਕ ਆ, ਇਹਨੂੰ ਹਟਾ ਲਿਆ, ਇਹਦਾ ਕੰਬਲ ਦਾ ਬਾਅਦ ਹੋਇਆ, ਗਿਆਨ ਦਾ ਬਾਅਦ ਨਹੀਂ ਹੋਇਆ। ਗਿਆਨ ਤਾਂ ਫਿਰ ਵੀ ਆ, ਹੁਣ ਕੰਬਲ ਨਹੀਂ ਹੈ, ਇਹ ਗਿਆਨ ਨਹੀਂ ਹੈ। ਵਿਸ਼ੇ ਜਿਹੜੇ ਹੈ, ਹਾਂ ਵਿਸ਼ੇ ਜਿਹੜੇ ਹੈ ਉਹ ਰਹਿਣ ਚਾਹੇ ਨਾ ਰਹਿਣ, ਗਿਆਨ ਸਰੂਪ ਤੇ ਹੈ ਹੀ ਆ। ਹਾਂ, ਗਿਆਨ ਨਹੀਂ ਹੋਇਆ ਤੇ ਕਿਹਦਾ ਅਭਾਵ ਹੋਇਆ? ਵਿਸ਼ੇ ਦਾ। ਘੜਾ ਪਿਆ ਸਾਹਮਣੇ, ਘੜੇ ਦਾ ਗਿਆਨ ਹੋ ਰਿਹਾ ਨਹੀਂ ਹੈ, ਤਾਂ ਵੀ ਗਿਆਨ ਹੋ ਰਿਹਾ ਨਹੀਂ ਹੈ। ਫਿਰ ਇਹੀ ਕਹਿ ਰਿਹਾ, ਕੀ ਕਹਿ ਰਿਹਾ? ਜਦਪਿ ਵਿਸ਼ੇ ਕੇ ਬਾਅਦ ਕਰਕੇ, ਵਿਸ਼ੇ ਦਾ ਬਾਅਦ ਹੋ ਗਿਆ, ਠੀਕ ਹੈ, ਤਥਾ ਅਬਾਦ ਕਰਕੇ ਨਹੀਂ ਬਾਅਦ ਹੋ ਰਿਹਾ, ਠੀਕ ਹੈ, ਤਾਂ ਗਿਆਨ ਵਿਸ਼ੇ ਯਥਾਰਥਪਣਾ ਤਥਾ ਅਯਥਾਰਥਪਣਾ ਦੋਨੋਂ ਸੰਭਵ ਹੈ। ਕਹਿੰਦਾ ਵਿਸ਼ੇ ਦੇ ਕਰਕੇ ਸਮਝ ਸੰਭਵ ਹੈ, ਗਿਆਨ ਜਿਹੜਾ ਅਯਥਾਰਥ ਯਥਾਰਥ ਨਹੀਂ, ਗਿਆਨ ਸਰੂਪ ਤੇ ਇੱਕ ਹੀ ਸਰੂਪ ਹੈ, ਯਥਾਰਥ ਹੀ ਹੈ। ਅਰਥਾਤ ਜਿਸ ਗਿਆਨ ਕਾ ਵਿਸ਼ੇ ਅਬਾਧਿਤ ਹੋਵੇ, ਜਿਹੜਾ ਵਿਸ਼ੇ ਕੀ ਹੈ ਅਬਾਧਿਤ ਹੋਵੇ, ਸੋ ਗਿਆਨ ਤੋਂ ਯਥਾਰਥ ਕਿਹਾ ਜਾਵੇ ਹੈ। ਜੈਸੇ ਅਯਮ ਘਟਾ ਅਯਮ ਪਟਾ, ਇਹ ਘਾਟਾ ਹੈ ਇਹ ਪਟ ਹੈ, ਇਹ ਹੋ ਗਿਆ ਯਥਾਰਥ ਗਿਆਨ। ठीक है ना, ये की हो गया अबाधित इत्यादि के ज्ञान है। और जिस ज्ञान का विषय बाधित हो गए सो ज्ञान अयथार्थ कहा जावे है। जिदा विषय बाध हो गया, जैसे रज्जु सर्प प्रतीत हो रहा, तो सर्प का बाध हो गया तो ज्ञान का थोड़ी बाध होया, विषय का बाध होया, ठीक है ना। जिस ज्ञान का विषय बाधित हो गए सो ज्ञान अयथार्थ कहा जावे।
हाँ
जी, वही तो गल समझ नहीं रही थी, वो की कह रहा, पहला सुनो पढ़ो पंक्ति। जिस ज्ञान का विषय बाधित हो गए, जो विषय बाधित हो गया तो उन्हों आप व्यवहार में कहने ये तो मिथ्या झूठा ही ज्ञान सी, उन्हों की कहेंगे। जिदा हुण अंधेरा है, ज्यादा अंधेरा भी नहीं है, चाननी रात है, दूर एक ठूठ जहा खड़ा है, ठूठ मैंने लकड़ का मुढ़ जहा खड़ा बंदे जिदा, ठीक है, लगता कोई चोर खड़ा है, कोई बंदा खड़ा है, ठीक है। तो फिर जो जाके लागे जाके देखिया तो फिर केदा बाद होया, विषय का बाद होया, जेड़ा बंदा दिखाई दे सिया भ्रांति का, ज्ञान का नहीं बाद होया, यही तां फिर जो तो बाद हो गया तो की कहेंगे अजथार्थ, जेदा बाद हो गया उन्हू कहेंगे अजथार्थ, जेदा नहीं बाद होया उन्हू कहेंगे जथार्थ, ठीक है। विषय नू कहेंगे ज्ञान नू नहीं, वो भी विषय बाद होया अबाद होया, ओदा व्यवहार विच असीं इदां कह दिंदे जथार्थ ज्ञान हो गया, मेरे को भुलेखा ही पै गया सी, आपां पंजाबी च कह दिंदे आ
विषय दे ज्ञान नू
अजथार्थ। हाँ,
विषय दे ज्ञान नू अजथार्थ,
हुण बल बण गया, विषय दे ज्ञान नू अजथार्थ, क्यों विषय बाद होया, ओदा करके व्यवहार विच असीं कह दिंदे आ ज्ञान मेरा झूठा ज्ञान हो गया सी, ठीक है।
जदों के ज्ञान
यथार्थ, ज्ञान यथार्थ ही है, ठीक है, चलो बस मैनू भुलेखा ही पै गया सी, है ना, चलो। और जिस ज्ञान का विषय बाधित हो गया सो ज्ञान अजथार्थ कह जा रहा है। जैसे शुक्ति विषय इदम रजतम तथा रज्जु विषय अयम सर्पा, शुक्ति विषय में शुक्ति विषय चांदी और रस्सी दे विच सर्प इत्यादि के ज्ञान है, सो कदाचित इदम रजतम इस ज्ञान को रजत रूप विषय के बाद ते भरम रूप नहीं मानिए तो नेदम रजतम, कहता जे इनू भरम रूप नहीं मानिए, केड़ी है जिहड़ी सिप्पी दे विच चांदी प्रतीत हो रही है, जे इनू भरम रूप नहीं मनदे ते फिर जदों सिप्पी दा ज्ञान हो गया ते फिर की कहांगे ये चांदी नहीं सी, नेदम रजतम, फिर की कहांगे ये रजत चांदी नहीं सी। जे ऐसे कहांगे चांदी नहीं सी ते विषय दा बाद होया तां ही कहांगे, ठीक है ना। इस उक्त ज्ञान करके पूर्ववक्ती शुक्ति विषय जो रजत का बाद प्रतीत होवे है सो नहीं होना चाहिए, जिस कारण ते प्राप्त अर्थ का ही प्रतिषेध होवे है। अंदा प्राप्त जरा अर्थ है ओदा निषेध करोगे, जरा प्राप्त ही नहीं ओदा निषेध की करोगे, अप्राप्त अर्थ का प्रतिषेद होता नहीं, शंका। नेजद रजतम इस ज्ञान करके करके कक्के नू बना दो, हाँ दो लावा बना दो, अच्छा कर दो फिर, चलो। ने इदम रजतम इस ज्ञान करके, इदम रजतम इस ज्ञान का वा तथा ज्ञान के विषय भूत रजत का बाद होता नहीं, की कह रहा है शंका वधि वर। ने इदम रजतम इस ज्ञान करके, इदम रजतम इस ज्ञान का वा ज्ञान के विषय भूत रजत का बाद होता नहीं, किंतु ता रजत विषयक प्रवृत्ति आदि व्यवहार का ही बाद हो गया। अंदा देखो की कह रहा, समझ लेना ठीक से। अंदा भी उन्हें शंकावादी ने शंका की थी, केड़ी की थी, अब ओदा समाधान कर रहा, वो शंकावादी ने शंका की थी कि नहीं रजतम इस ज्ञान करके, इदम रजतम इस ज्ञान का वा ता ज्ञान के विषय भूत रजत का बाद होता नहीं, किंतु ता रजत विषय का प्रवृत्ति आदि के व्यवहार का ही बाद हो गए हैं। वो शंकावादी की क्या है, वो सिद्धांति की कह रहा है, ਸ਼ੰਕਾਵਾਦੀ ਕਹਿ ਰਿਹਾ ਹੈ ਕਿ ਜਿੱਦਾਂ ਤੁਸੀਂ ਹੁਣ ਕਹਿੰਦੇ ਵੀ ਉਹਦਾ ਬਾਅਦ ਨਹੀਂ ਹੁੰਦਾ, ਕਹਿੰਦਾ ਨਾ ਰਾਜਿਤ ਦਾ ਬਾਅਦ ਹੋਇਆ ਨਾ ਸਿੱਪੀ ਦਾ, ਤੇ ਕਿਹਦਾ ਬਾਅਦ ਹੋਇਆ? ਕਹਿੰਦਾ ਬੰਦਾ ਉਹਨੂੰ ਗਿਆਨ ਹੋ ਗਿਆ ਕਿ ਚਾਂਦੀ ਨਹੀਂ ਹੈ ਤਾਂ ਲੈਣ ਨਹੀਂ ਜਾਏਗਾ, ਤੇ ਚਾਂਦੀ ਦਾ ਥੋੜੀ ਬਾਅਦ ਹੋ ਗਿਆ, ਉਹ ਪ੍ਰਵਿਰਤੀ ਦਾ ਬਾਅਦ ਹੋਇਆ ਕਿ ਉਹ ਉੱਧਰ ਲੈਣ ਵਾਸਤੇ ਪ੍ਰਵਿਰਤ ਨਹੀਂ ਹੋਗਾ। ਨਹੀਂ ਸਮਝ ਲੱਗੀ? ਹਾਂ, ਕਹਿੰਦਾ ਪ੍ਰਵਿਰਤੀ ਦਾ ਬਾਅਦ ਹੋਇਆ, ਰਾਜਿਤ ਹੈ ਹੀ ਸੀ ਉੱਥੇ, ਉਹ ਇਹ ਕਹਿ ਰਿਹਾ, ਠੀਕ ਹੈ ਨਾ। ਅਬ ਸਮਾਧਾਨ ਕਰ ਰਿਹਾ, ਨੇਤਮ ਰਜਤਮ ਇਸ ਗਿਆਨ ਵਿਸ਼ੇ ਪੂਰਵ ਭਗਤੀ ਪੂਰਵ ਵਿਰਤੀ ਨਹੀਂ ਬਣ ਜਾਣਾ ਪੂਰਵਵਰਤੀ ਠੀਕ ਹੈ ਪੂਰਵ ਬਿਰਤੀ ਮੇ ਰਜਤ ਕਾ ਨਿਸ਼ੇਧ ਹੀ ਅਨੁਭਵ ਹੋਵੇ ਹੈ। ਕਹਿੰਦਾ ਜਿਹੜੀ ਪੂਰਵ ਬਿਰਤੀ ਬਣੀ ਹੈ ਉਹਦੇ ਚ ਰਜਤ ਦਾ ਨਿਸ਼ੇਧ ਜਿਹੜਾ ਹੈ ਇਹ ਅਨੁਭਵ ਹੋ ਰਿਹਾ, ਵਿਵਹਾਰ ਕਾ ਨਹੀਂ, ਤਾਂ ਵਿਵਹਾਰ ਕਾ ਨਿਸ਼ੇਧ ਅਨੁਭਵ ਹੋਤਾ ਨਹੀਂ। ਰਜਤ ਦਾ ਨਿਸ਼ੇਧ ਹੋਇਆ ਤਾਂ ਹੀ ਜੋ ਵਿਵਹਾਰ ਦਾ ਹੋਏਗਾ, ਜਦੋਂ ਰਜਤ ਦਾ ਪਤਾ ਚੱਲ ਗਿਆ ਵੀ ਚਾਂਦੀ ਨਹੀਂ ਹੈ ਤੇ ਫੇਰੀ ਤੇ ਉਹਨੂੰ ਲੈਣ ਨਹੀਂ ਜਾਏਗਾ, ਤੇ ਪਹਿਲਾਂ ਵਿਸ਼ੇ ਦਾ ਬਾਅਦ ਹੋਏਗਾ ਫਿਰ ਪ੍ਰਵਿਰਤੀ ਦਾ, ਠੀਕ ਹੈ ਨਾ। ਜੋ ਕਦਾਚਿਤ ਤਾਂ ਗਿਆਨ ਨੇ ਰਜਤ ਕਾ ਵਿਵਹਾਰਿਕ ਨਿਸ਼ੇਧ ਕਰੀਤਾ ਹੋਵੇ ਤੋਂ ਨੇਦਮ ਰਜਤਮ ਇਸ ਪ੍ਰਕਾਰ ਕਾ ਵਿਵਹਾਰ ਹੀ ਤਾਂ ਗਿਆਨ ਕਾ ਆਕਾਰ ਹੋਣਾ ਚਾਹੀਏ। ਸੋ ਐਸਾ ਗਿਆਨ ਕਾ ਆਕਾਰ ਹੋਤਾ ਹੈ ਨਹੀਂ, ਜਾਂ ਤੇ ਨੇਦਮ ਰਜਤਮ ਇਸ ਨਿਸ਼ੇਧ ਕੇ ਬਲ ਤੇ ਹੀ ਬਲ ਤੇ ਵੀ ਇਦਮ ਰਜਤਮ ਜਾਂ ਵਿਸ਼ਿਸ਼ਟ ਭਰਮ ਗਿਆਨ ਹੀ ਸਿੱਧ ਹੋਵੇ ਹੈ। ਆਂਦਾ ਇਹ ਜਿਹੜਾ ਹੈ ਜਦੋਂ ਕਹਿਤਾ ਨੇਦਮ ਰਜਤਮ ਇਹ ਚਾਂਦੀ ਨਹੀਂ ਹੈ, ਵੀ ਪਹਿਲਾਂ ਚਾਂਦੀ ਦਾ ਭੁਲੇਖਾ ਪਿਆ ਤੇ ਲੈਣ ਗਿਆ ਤੇ ਜਦੋਂ ਦੇਖਿਆ ਜਾ ਕੇ ਲਾਗੇ ਸਿੱਪੀ ਹੈ ਤੇ ਫਿਰ ਕੀ ਕਹਿਤਾ ਉਹਨੇ ਇਹ ਚਾਂਦੀ ਨਹੀਂ ਹੈ, ਤੇ ਕਿਹੜਾ ਬਾਅਦ ਹੋਇਆ? ਚਾਂਦੀ ਦਾ ਬਾਅਦ ਹੋਇਆ, ਤੇ ਉਹ ਇਹੀ ਕਹਿ ਰਿਹਾ ਵੀ ਜਿਹੜਾ ਚਾਂਦੀ ਦਾ ਬਾਅਦ ਹੋਏਗਾ ਤੇ ਪ੍ਰਵਿਰਤੀ ਦਾ ਤੇ ਆਪਣੇ ਆਪ ਹੀ ਹੋ ਜਾਏਗਾ, ਠੀਕ ਹੈ ਨਾ। ਜਾਂ ਵਿਸ਼ਿਸ਼ਟ ਭਰਮ ਗਿਆਨ ਸਿੱਧ ਹੋਵੇ ਹੈ, ਸੋ ਵਿਸ਼ਿਸ਼ਟ ਭਰਮ ਗਿਆਨ ਹੀ ਤਾਂ ਪੂਰਵਵਰਤੀ ਸ਼ੁਕਤੀ ਵਿਸ਼ੇ ਰਜਤਾਰਥ ਪੁਰਸ਼ ਕੇ ਪ੍ਰਵਿਰਤੀ ਕਾ ਕਾਰਨ ਹੈ। ਸੋ ਅਖਿਆਤੀਵਾਦੀ ਉਕਤ ਵੇਦ ਗ੍ਰਹਿ ਤਥਾ ਪ੍ਰਵਿਰਤੀ ਕਾ ਕਾਰਨ ਨਹੀਂ ਹੈ। ਜੋ ਕਦਾਚਿਤ ਤਾਂ ਵੇਦ ਗਿਆਨ ਕੇ ਅਭਾਵ ਰੂਪ ਵੇਦ ਅਗ੍ਰਹ ਕੋ ਹੀ ਤਾਂ ਪ੍ਰਵਿਰਤੀ ਕਾ ਕਾਰਨ ਮਾਨੇ, ਸੋ ਤਾਂ ਵੇਦ ਅਗ੍ਰਹਿਣ ਕੋ ਸਰਵਦਾ ਵਿਦਿਆਮਾਨ ਹੋਣੇ ਤੇ ਇਸ ਪੁਰਸ਼ ਕੀ ਸੋ ਪ੍ਰਵਿਰਤੀ ਸਰਵਦਾ ਹੋਣੀ ਚਾਹੀਏ। ਭੇਦ ਤੇ ਸਦਾ ਹੈ ਹੀ ਹੈ, ਇਸ ਪਦਾਰਥ ਦਾ ਉਸ ਪਦਾਰਥ ਦੇ ਨਾਲ, ਉਸ ਪਦਾਰਥ ਦਾ ਉਸ ਪਦਾਰਥ ਦੇ ਨਾਲ, ਇਸ ਪਦਾਰਥ ਦਾ ਉਸ ਪਦਾਰਥ ਦੇ ਨਾਲ, ਤੇ ਪ੍ਰਵਿਰਤੀ ਹੋਣੀ ਚਾਹੀਏ, ਫਿਰ ਲਗਾਤਾਰ ਬੰਦਾ ਦੌੜਿਆ ਰਹੇ, ਠੀਕ ਹੈ ਨਾ। ਔਰ ਸੋ ਖਿਆਤੀਵਾਦੀ ਜੋ ਤਾਂ ਰਜਤ ਕੇ ਸਿਮਰਤੀ ਗਿਆਨ ਤੇ ਸੋ ਪ੍ਰਵਿਰਤੀ ਮਾਨੇ ਹੈ, ਉਹਨੇ ਰਜਤ ਕੇ ਸਿਮਰਤੀ ਗਿਆਨ ਤੇ ਪ੍ਰਵਿਰਤੀ ਮੰਨੀ ਸੀ ਨਾ, ਵੀ ਰਜਤ ਕੀ ਸਿਮਰਤੀ ਹੋ ਗਈ ਤੇ ਤਾਂ ਉਹ ਲੈਣ ਗਿਆ ਉਹਨੂੰ, ਸੋ ਵੀ ਸੰਭਵ ਤਾਂ ਨਹੀਂ ਕਾਹੇ ਤੇ ਸੋ ਸਿਮਰਤੀ ਗਿਆਨ ਕਾ ਵਿਸ਼ੇ ਭੂਤ ਰਜਤ ਦੇਸ਼ਾਂਤਰ ਵਿਸ਼ੇ ਹੀ ਵਿਦਿਆਮਾਨ ਹੈ। ਜਿਹੜਾ ਸਿਮਰਤੀ ਹੈ ਕੀ ਹੈ? ਸੋ ਸਿਮਰਤੀ ਗਿਆਨ ਕਾ ਵਿਸ਼ੇ ਭੂਤ ਰਜਤ, ਸਿਮਰਤੀ ਕਿੱਥੋਂ ਆਈ ਸੀ? ਪਹਿਲਾਂ ਕੋਈ ਸੰਸਕਾਰ ਪਹਿਲਾਂ ਦੇਖੀ ਹੋਈ ਸੀ ਉਹਦੀ ਸਿਮਰਤੀ ਆਈ, ਤੇ ਜੇ ਤੁਸੀਂ ਸਿਮਰਤੀ ਕਹਿ ਰਹੇ ਜੇ ਤੇ ਕੀ ਕਹਿ ਰਿਹਾ? ਸੋ ਸਿਮਰਤੀ ਸਿਮਰਤੀ ਗਿਆਨ ਕਾ ਵਿਸ਼ੇ ਭੂਤ ਰਜਤ ਦੇਸ਼ਾਂਤਰ ਵਿਸ਼ੇ ਹੀ ਵਿਦਿਆਮਾਨ ਹੈ, ਜਿੱਥੇ ਪਹਿਲਾਂ ਤੁਸੀਂ ਦੇਖੀ ਸੀ, ਮੰਨ ਲਓ ਸੁਨਿਆਰੇ ਦੀ ਹੱਟੀ ਤੇ ਦੇਖੀ ਚਾਂਦੀ, ਉਹਦੇ ਬਣੇ ਸੰਸਕਾਰ, ਉਹਦਾ ਜਦੋਂ ਸਿੱਪੀ ਚ ਸਾਹਮਣੇ ਦੇਖੀ ਤੇ ਸਿੱਪੀ ਚ ਸਿਮਰਤੀ ਆ ਗਈ, ਉਹ ਜਿਹੜੀ ਚਾਂਦੀ ਸੀ ਉਹ ਹੈ, ਏਦਾਂ ਹੋਈ। ਉਹ ਕਹਿ ਰਿਹਾ ਜਿਹੜੀ ਸਿਮਰਤੀ ਆ ਉਹ ਤੇ ਦੁਕਾਨ ਵਿੱਚ ਸੀ ਜਿਹੜੀ ਚਾਂਦੀ, ਉਹਦੀ ਤੁਹਾਨੂੰ ਆਈ, ਤੇ ਸਿੱਪੀ ਚਿਤ ਵੱਲ ਨੂੰ ਕਿਉਂ ਦੌੜੇ? ਫਿਰ ਦੁਕਾਨ ਨੂੰ ਦੌੜਨਾ ਚਾਹੀਦਾ ਸੀ। ਉਹਦੇ ਕਹਿਣ ਦਾ ਤਾਤਪਰ ਇਤਨਾ ਹੈ, ਠੀਕ ਹੈ ਨਾ। ਦੇਸ਼ਾਂਤਰ ਮੈਂ ਦੂਸਰੇ ਦੇਸ਼ ਵਿੱਚ। ਸੋ ਸਿਮਰਤੀ ਗਿਆਨ ਕਾ ਵਿਸ਼ੇ ਭੂਤ ਰਜਤ ਦੇਸ਼ਾਂਤਰ ਵਿਸ਼ੇ ਹੀ ਵਿਦਿਆਮਾਨ ਹੈ, ਤਾਂ ਪੂਰਵਕਤੀ ਸ਼ੁਕਤੀ ਵਿਸ਼ੇ ਵਿਦਿਆਮਾਨ ਹੈ ਨਹੀਂ। ਕਹਿੰਦਾ ਸਿੱਪੀ ਚ ਥੋੜੀ ਆ, ਜਿਹੜੀ ਤੁਹਾਨੂੰ ਸਿਮਰਤੀ ਆਈ ਉਹ ਤੇ ਜਿੱਥੇ ਦੇਖੀ ਸੀ ਉੱਥੇ ਆਈ, ਉਧਰ ਨੂੰ ਪ੍ਰਵਿਰਤੀ ਹੋਣੀ ਚਾਹੀਦੀ ਸੀ ਜਾਂ ਤੇ ਤਾਂ ਸਿਮਰਤੀ ਗਿਆਨ ਤੇ ਇਸ ਰਜਤਾਰਥੀ ਪੁਰਸ਼ ਕੀ ਦੇਸ਼ਾਂਤਰ ਵਿਸ਼ੇ ਹੀ ਪ੍ਰਵਿਰਤੀ ਹੋਵੇਗੀ। ਉਹ ਚਾਹ ਹੱਟੀ ਵੱਲ ਨੂੰ ਜਾਏਗਾ ਸੁਨਿਆਰੇ ਦਿਨ, ਤਾਂ ਪੂਰਵ ਵਕਤੀ ਸੁਖਤੀ ਵਿਸ਼ੇ ਪ੍ਰਵਿਰਤੀ ਨਹੀਂ ਹੋਵੇਗੀ। ਜਾਂ ਤੇ ਤਾਂ ਖਿਆਤੀਵਾਦੀ ਨੇ ਵੀ ਤਾਂ ਸਮਰਿਆ ਮਾਨ ਰਜਤ ਕਾ ਪੂਰਵ ਵਕਤੀ ਸੁਖਤੀ ਵਿਸ਼ੇ ਆਰੋਪਣ ਕਰਕੇ ਤਾਂ ਰਜਤ ਰਜਤ ਪ੍ਰਕਾਰ ਪੂਰਵ ਵਕਤੀ ਵਿਸ਼ੇਸ਼ ਵਿਸ਼ੇਸ਼ਕ ਇਦਮ ਰਜਤਮ ਜੈ ਵਿਸ਼ਿਸ਼ਟ ਗਿਆਨ ਹੀ ਤਾਂ ਪ੍ਰਵਿਰਤੀ ਕਾ ਕਾਰਨ ਮਾਨਿਆ ਚਾਹੀਏ। ਸੋ ਵਿਸ਼ਿਸ਼ਟ ਭਰਮ ਗਿਆਨ ਨਿਰਵਿਸ਼ੇ ਹੋਣੇ ਹੋਵੇਗਾ ਨਹੀਂ। ਜਿਹੜਾ ਭਰਮ ਗਿਆਨ ਹੈ ਨਿਰਵਿਸ਼ਕ ਥੋੜੀ ਹੋ ਜਾਏਗਾ, ਆਗੇ ਕੁਛ ਹੈ ਹੀ ਨਹੀਂ ਤੇ ਫਿਰ ਕਾਹਦਾ ਭੁਲੇਖਾ ਪਏਗਾ। ਨਿਰਵਿਸ਼ਕ ਤਾਂ ਨੀ ਹੁੰਦਾ ਨਾ, ਠੀਕ ਹੈ ਨਾ, ਭਰਮ ਤਾਂ ਹੋ ਹੀ ਨੀ ਸਕਦਾ, ਕਿੰਤੂ ਸਾ ਵਿਸ਼ੇਕ ਹੀ ਕਹਿਣਾ ਹੋਵੇਗਾ। ਔਰ ਨੇਦਮ ਰਜਤਮ ਇਸ ਗਿਆਨ ਕਰਕੇ ਤਾਂ ਰਜਤ ਰੂਪ ਵਿਸ਼ੇ ਕਾ ਤਥਾ ਪੂਰਵ ਵਕਤੀ ਸ਼ੁਕਤੀ ਵਿਸ਼ੇ ਹੀ ਬਾਅਦ ਪ੍ਰਤੀਤ ਹੋਵੇ ਹੈ। ਕਹਿੰਦਾ ਜਦੋਂ ਨੇਦਮ ਰਜਤਮ ਇਹ ਕਹਿ ਦਿੱਤਾ, ਇਹਦਾ ਕੀ ਅਰਥ ਹੈ, ਇਹ ਰਜਤ ਨਹੀਂ ਹੈ, ਮਤਲਬ ਸਿੱਪੀ ਹੈ, ਇਹ ਰਜਤ ਨਹੀਂ ਹੈ ਤੇ ਫਿਰ ਉਹ ਸਿੱਪੀ ਹੈ ਤੇ ਰਜਤ ਦਾ ਬਾਅਦ ਕਿੱਥੇ ਹੋਇਆ, ਦੁਕਾਨ ਚ ਹੋਇਆ ਕਿ ਸਿੱਪੀ ਚ ਹੋਇਆ, ਸਿੱਪੀ ਚ ਹੋਇਆ, ਇਹ ਕਹਿ ਰਿਹਾ, ਠੀਕ ਹੈ ਨਾ। ਤਾਂ ਪੂਰਵ ਵਕਤੀ ਸ਼ੁਕਤੀ ਵਿਸ਼ੇ ਹੀ ਬਾਅਦ ਪ੍ਰਤੀਤ ਹੋਇਆ, ਉਸ ਸ਼ੁਕਤੀ ਦੇ ਵਿੱਚ ਹੀ ਬਾਅਦ ਪ੍ਰਤੀਤ ਹੋਇਆ ਹੈ। ਜਾਂ ਤੇ ਤਾਂ ਰਜਤ ਕੇ ਬਾਦਤਵ ਕੀ ਅਨੁਪੱਤੀ ਕਰਕੇ ਤਾਂ ਰਜਤ ਵਿਸ਼ੇ ਸੋ ਮਿੱਥਿਆਪਣਾ ਸੰਭਵ ਹੈ ਇਤੀ। ਔਰ ਸ਼ੂਨਿਆਵਾਦੀ ਮਾਧਮਿਕ ਤਥਾ ਕਾਇਕ ਤਾਂਤਰਿਕ ਤਾਂ ਭਰਮ ਸਥਲ ਵਿਸ਼ੇ ਅਸਤ ਖਿਆਤੀ ਮਾਨੇ ਹੈ। ਅਬ ਇਹ ਖਿਆਤੀ ਚਲੇਗੀ ਕਿਹੜੀ, ਮੀਮਾਂਸਕੋ ਕੀ। ਅਬ ਦੂਸਰੀ ਖਿਆਤੀਵਾਦੀ ਕਾ ਮਤ ਦੇ ਰਹੇ, ਕਿਹੜੇ ਸ਼ੂਨਿਆਵਾਦੀ, ਇਹ ਕੌਣ ਹੈ, ਹਾਂ ਬੌਧ ਜੋ ਹੈ, ਬੌਧ ਧਰਮ ਵਾਲੇ। ਔਰ ਸ਼ੂਨਵਾਦ ਉਹਦਾ ਬੁੱਧ ਧਰਮ ਦਾ ਹੁਣ ਮਤ ਚੱਲੇਗਾ ਹੁਣ ਆਪ ਜਿਹੜਾ। ਔਰ ਸ਼ੂਨਵਾਦੀ ਮਾਧਿਮਿਕ ਤਥਾ ਕਈਕ ਤਾਂਤਰਿਕ ਔਰ ਦੂਸਰੇ ਤਾਂਤਰਿਕ ਵੀ ਤਾਂ ਭਰਮ ਸਥਲ ਵਿਸ਼ੇ ਅਸਤ ਖਿਆਤੀ ਮਾਨੇ ਹੈ। ਤਾਂ ਸ਼ੂਨਵਾਦੀ ਕੇ ਮਤ ਵਿਸ਼ੇ ਤੋ ਗਿਆਤਾ ਗਿਆਨ ਗੇ ਇਤਿਆਦਿਕ ਸਰਵ ਪਦਾਰਥ ਅਸਤ ਹੈ। ਕਹਿੰਦਾ ਉਹ ਕੀ ਕਹਿੰਦੇ ਆ ਬੁੱਧ ਧਰਮ ਵਾਲੇ, ਕਹਿੰਦਾ ਜਿਤਨੇ ਸੰਸਾਰ ਦੇ ਪਦਾਰਥ ਤੁਸੀਂ ਦੇਖ ਰਹੇ ਨਾ ਇਹ ਸਭ ਅਸਤ ਹੈ, ਠੀਕ ਹੈ। ਜਾਂ ਤੇ ਅਸਤ ਸ਼ੁਕਤੀ ਵਿਸ਼ੇ ਅਸਤ ਰਜਤ ਹੀ ਇਦਮ ਰਜਤਮ ਇਸ ਗਿਆਨ ਕਾ ਵਿਸ਼ੇ ਹੈ। ਅਸਤ ਸਿੱਪੀ ਉਹਦੇ ਵਿੱਚ ਭਰਮ ਕੀ ਹੋਇਆ ਚਾਂਦੀ ਦਾ, ਉਹ ਵੀ ਅਸਤ, ਠੀਕ ਹੈ। ਕਿਉਂ ਸਤ ਮੰਨਦੇ ਹੋ, ਕਹਿੰਦੇ ਬਾਹਰ ਕੁਛ ਨਹੀਂ ਹੈ, ਜਬ ਜੋ ਕੁਛ ਵੀ ਹੈ ਨਾ ਸੰਸਾਰ ਉਹ ਤੁਹਾਡੀ ਬੁੱਧੀ ਚ ਹੈ, ਉਹ ਭਰਮ ਕਿਹਨੂੰ ਮੰਨਦੇ ਆ। ਕਹਿੰਦੇ ਰੱਜੂ ਚ ਸੱਪ ਦਾ ਭੁਲੇਖਾ ਪੈ ਗਿਆ, ਇਹ ਥੋੜੀ ਭਰਮ ਹੈ, ਹਾਂ ਇਹ ਕੋਈ ਭਰਮ ਹੈ। ਸਿੱਪੀ ਚ ਚਾਂਦੀ ਦਾ ਭੁਲੇਖਾ ਪੈ ਗਿਆ, ਇਹ ਨੀ ਭਰਮ, ਇਹ ਕਿਹੜੇ ਬੌਧਕ ਬੌਧ ਧਰਮ ਵਾਲੇ ਮੰਨਦੇ ਆ, ਉਹ ਕੀ ਕਹਿੰਦੇ ਆ, ਕਹਿੰਦੇ ਇਹ ਥੋੜੀ ਭਰਮ ਆ। ਕਹਿੰਦਾ ਭਰਮ ਕਿਹੜਾ ਫਿਰ, ਕਹਿੰਦਾ ਭਰਮ ਤੇ ਇਹ ਆ ਸਭ ਕੁਛ ਤੁਹਾਡੀ ਬੁੱਧੀ ਚ ਆ ਤੇ ਤੁਹਾਨੂੰ ਭੁਲੇਖਾ ਪੈ ਰਿਹਾ ਬਾਹਰ, ਇਹ ਭਰਮ ਹੈ, ਬਾਕੀ ਕੋਈ ਭਰਮ ਨਹੀਂ ਹੈ। ਤੁਹਾਨੂੰ ਜਿਹੜਾ ਆਹ ਸਿੱਪੀ ਹੈ, ਆਹ ਚਾਂਦੀ ਹੈ, ਸੱਪ ਹੈ, ਰੱਸੀ ਹੈ, ਆਹ ਬੰਦਾ ਹੈ, ਜਿਨ ਇਸਤਰੀ ਹੈ, ਆਹ ਮਕਾਨ ਹੈ, ਪਸ਼ੂ ਹੈ, ਆਹ ਪਕਸ਼ੀ ਹੈ, ਆਂਦਾ ਇਹ ਸਾਰੇ ਸੰਸਕਾਰ ਬੁੱਧੀ ਚ ਹੈ ਤੇ ਦੋਸ਼ ਦੇ ਬਲ ਤੇ ਤੁਹਾਨੂੰ ਬਾਹਰ ਭੁਲੇਖਾ ਪੈ ਰਿਹਾ। ਉਹਨਾਂ ਦਾ ਕਹਿਣਾ ਇਤਨਾ ਹੀ ਹੈ ਸ਼ੂਨਵਾਦੀ ਦਾ, ਠੀਕ ਹੈ। ਤਾਂ ਸ਼ੂਨਵਾਦੀ ਕੇ ਮਤ ਵਿਸ਼ੇ ਗਿਆਤਾ ਗਿਆਨ ਗੇ ਇਤਿਆਦਿਕ ਸਰਵ ਪਦਾਰਥ ਅਸਤ ਹੈ। ਜਾਂ ਤੇ ਅਸਤ ਸ਼ੁਕਤੀ ਵਿਸ਼ੇ ਅਸਤ ਰਜਤ ਹੀ ਇਦਮ ਰਜਤਮ ਇਸ ਗਿਆਨ ਕਾ ਵਿਸ਼ੇ ਹੈ। ਔਰ ਤਾਂਤਰਿਕੋ ਕੇ ਮਤ ਵਿਸ਼ੇ ਸ਼ੁਕਤੀ ਆਦਿਕ ਵਿਵਹਾਰਿਕ ਪਦਾਰਥ ਅਸਤ ਨਹੀਂ ਹੈ, ਕਿੰਤੂ ਤਾਂ ਸ਼ੁਕਤੀ ਵਿਸ਼ੇ ਜੇ ਰਜਤ ਪ੍ਰਤੀਤ ਹੋਵੇ ਸੋ ਰਜਤ ਹੀ ਅਸਤ ਹੈ। ਇਹ ਦੋ ਹੋ ਗਏ, ਤਾਂਤਰਿਕ ਤੇ ਮੰਨਦੇ ਆ ਵੀ ਸੁਕਤੀ ਸੱਤ ਹੈ ਤੇ ਉਹਦੀ ਜਿਹੜੀ ਭੁਲੇਖਾ ਪੈ ਰਿਹਾ ਰਜਤ ਦਾ ਉਹ ਮਿੱਥਿਆ ਹੈ, ਬਹੁਤ ਕਹਿ ਰਹੇ ਨਹੀਂ ਸਭ ਕੁਛ ਮਿੱਥਿਆ ਹੈ, ਠੀਕ ਹੈ। ਜਾਂ ਤੇ ਇਦਮ ਰਜਤਮ ਜਹ ਗਿਆਨ ਅਸਤ ਰਜਤ ਕੋ ਹੀ ਵਿਸ਼ੇ ਕਰੇ ਹੈ। ਔਰ ਸੁਕਤੀ ਕੇ ਗਿਆਨ ਤੇ ਅਨੰਤਰ ਇਸ ਪੁਰਸ਼ ਕੋ ਹਮਾਰੇ ਕੋ ਇਸ ਸੁਕਤੀ ਵਿਸ਼ੇ ਅਸਤ ਰਜਤ ਹੀ ਪ੍ਰਤੀਤ ਹੋਤਾ ਬਿਆ ਜਾਂ ਪ੍ਰਕਾਰ ਕਾ ਅਨੁਭਵ ਹੋਵੇ ਹੈ। ਐਸਾ ਅਨੁਭਵ ਵੀ ਹੋ ਰਿਹਾ ਕਿ ਜਦੋਂ ਪਬਲੇ ਅੱਖਾਂ ਟੁੱਟ ਗਿਆ ਸਿੱਪੀ ਨੂੰ ਦੇਖ ਲਿਆ ਤਾਂ ਫਿਰ ਕੀ ਕਹਿੰਗਾ ਸਿੱਪੀ 'ਚ ਤਾਂ ਮੈਨੂੰ ਨਾ ਐਂ ਚਾਂਦੀ ਭੁਲੇਖਾ ਪੈ ਗਿਆ ਸੀ। ਠੀਕ ਹੈ ਨਾ। ਤਾਂ ਅਨੁਭਵ 'ਤੇ ਤਾਂ ਰਜਤ ਕਾ ਅਸਤਪਣਾ ਹੀ ਸਿੱਧ ਹੋਵੇ ਹੈ, ਜਾਂ ਤੇ ਤਾਂ ਭਰਮ ਗਿਆਨ ਕੇ ਵਿਸ਼ੇ ਰਜਤ ਆਦਿਕ ਅਸਤ ਹੀ ਮਾਨੇ ਚਾਹੀਏ ਇਤੀ। ਸੋ ਜਹ ਅਸਤ ਖਿਆਤੀਵਾਦੀ ਕਾ ਮਤ ਵੀ ਸਮੀਸ਼ਨੀ ਨਹੀਂ ਹੈ। ਕਾਹੇ 'ਤੇ? ਆਪ ਸਿਧਾਂਤੀ ਬੋਲ ਰਿਹਾ। ਕਾਹੇ 'ਤੇ? ਤਾਂ ਰਜਤ ਕੂ ਜੋ ਅਸਤ ਮਾਨੀਏ ਤੋ ਅਸਤ ਵਸਤੂ ਕਾ ਪ੍ਰਤਿਅਕਸ਼ ਗਿਆਨ ਹੋਤਾ ਨਹੀਂ। ਆਂਦਾ ਜੇ ਰਜਤ ਨੂੰ ਤੁਸੀਂ ਅਸਤ ਮੰਨ ਲਿਆ ਤੇ ਜਿਹੜੀ ਅਸਤ ਵਸਤੂ ਹੈ ਉਹਦਾ ਕਦੇ ਪ੍ਰਤਿਅਕਸ਼ ਹੁੰਦਾ? ਪ੍ਰਤਿਅਕਸ਼ ਮੈਨੇ ਜੈਸੇ ਆਪਾਂ ਅੱਖਾਂ ਨਾਲ ਦੇਖਦੇ ਹਾਂ, ਐਸੇ ਤਾਂ ਹੁੰਦਾ ਨੀ, ਅੱਖਾਂ ਨਾਲ ਦੇਖਿਆ ਨੀ ਜਾਂਦਾ ਉਹ। ਠੀਕ ਹੈ ਨਾ। ਅਸਤ ਵਸਤੂ ਦਾ ਜਾਂ ਤੇ ਤਾਂ ਰਜਤ ਕੂ ਵਿਸ਼ੇ ਕਰਨੇ ਹਾਰੇ ਇਦਮ ਰਜਤਮ, ਇਸ ਗਿਆਨ ਕੋ ਪ੍ਰਤਿਅਕਸ਼ ਰੂਪਤਾ ਨਹੀਂ ਹੋਣੀ ਚਾਹੀਏ। ਫਿਰ ਕਹਿੰਦਾ ਇਹਨੂੰ ਕਿਉਂ ਪ੍ਰਤਿਅਕਸ਼ ਕਹਿ ਰਹੇ, ਇਹ ਵੀ ਨਹੀਂ ਹੋਣੀ ਚਾਹੀਏ। ਜੋ ਕਦਾਚਿਤ ਅਸਤ ਵਸਤੂ ਕਾ ਵੀ ਪ੍ਰਤਿਅਕਸ਼ ਗਿਆਨ ਹੋਤਾ ਹੋਵੇ ਤੋ ਸ਼ਸ਼ ਸ਼ਰਿੰਗ ਬੰਧਿਆ ਪੁੱਤਰ ਆਦਿਕ ਅਸਤ ਪਦਾਰਥੋ ਕਾ ਵੀ ਲੋਕੋ ਕੋ ਪ੍ਰਤਿਅਕਸ਼ ਗਿਆਨ ਹੋਣਾ ਚਾਹੀਏ। ਕੀ ਕਹਿ ਰਿਹਾ ਉਹ? ਨਾ ਇਹ ਹੁਣ ਤੇ ਸਿਧਾਂਤੀ ਕਹਿ ਰਿਹਾ, ਪਰ ਉਹਨੇ ਕਿਹਾ ਸੀ ਨਾ ਵੀ ਸੱਤ ਪਦਾਰਥ ਜਿਹੜੇ ਆ, ਬੌਧ ਨੇ ਕਿਹਾ ਸੀ ਸਾਰੇ ਪਦਾਰਥ ਅਸਤ ਹੈ, ਗਿਆਤਾ ਗਿਆਨ ਗੇ ਜਿਤਨੇ ਵੀ ਹੈ। ਤੇ ਜਿਹੜਾ ਉਹ ਤਾਂਤਰਿਕ ਸੀ ਉਹ ਕੀ ਕਹਿ ਰਿਹਾ ਹੁੰਦਾ? ਸਾਰੇ ਪਦਾਰਥ ਅਸਤ ਨਹੀਂ ਹੈ, ਜਿਹੜੀ ਸਿੱਪੀ ਚ ਚਾਂਦੀ ਪ੍ਰਤੀਤ ਹੋ ਰਹੀ ਹੈ ਨਾ ਉਹ ਅਸਤ ਹੈ। ਆਪ ਇਹਨਾਂ ਦੋਨਾਂ ਦੇ ਮਤ ਨੂੰ ਲੈ ਕੇ ਖੰਡਨ ਕਰ ਰਿਹਾ। ਆਂਦਾ ਤੁਸੀਂ ਇੱਕ ਬੌਧ ਧਰਮ ਵਾਲੇ ਨੇ ਮੰਨ ਲਿਆ ਵੀ ਸਿੱਪੀ ਵੀ ਅਸਤ ਹੈ ਔਰ ਚਾਂਦੀ ਵੀ ਅਸਤ। ਤਾਂਤਰਿਕ ਨੇ ਮੰਨ ਲਿਆ ਨਹੀਂ, ਸਿੱਪੀ ਸੱਤ ਹੈ, ਜਿਹੜੀ ਉਹ 'ਚ ਚਾਂਦੀ ਦਾ ਭੁਲੇਖਾ ਪੈ ਰਿਹਾ ਉਹ ਅਸਤ ਹੈ। ਠੀਕ ਹੈ। ਆਪ ਉਹਨਾਂ ਦੋਨਾਂ ਦਾ ਖੰਡਨ ਕਰ ਰਿਹਾ। ਆਂਦਾ ਤੁਸੀਂ ਅਸਤ ਕਹਿ ਰਹੇ ਜੀ, ਚਾਂਦੀ ਵੀ ਅਸਤ, ਸਿੱਪੀ ਵੀ ਅਸਤ, ਅਸਤ ਵਸਤੂ ਦਾ ਕਦੀ ਦਰਸ਼ਨ ਹੁੰਦਾ? ਜੇ ਅਸਤ ਵਸਤੂ ਦਾ ਦਰਸ਼ਨ ਹੁੰਦਾ ਹੋਵੇ ਤੇ ਸਹਿਜ ਦੇ ਸਿੰਘ ਅਸਤ ਹੈ, ਉਹ ਦਿਖਣੇ ਚਾਹੀਦੇ ਆ। ਬੰਧਿਆ ਬਾਂਝ ਦਾ ਪੁੱਤਰ ਹੁੰਦਾ ਉਹ ਅਸਤ ਹੈ, ਉਹ ਕਿਵੇਂ ਦਿਖਾਈ ਦਿੰਦਾ ਫਿਰ? ਇਹੀ ਤੇ ਗੱਲ ਆ, ਇਹੀ ਅਨਰਵਚਨੀ ਖਿਆਤੀ ਜੀ ਇੱਥੇ ਆਏਗਾ। ਹਾਂ, ਇਹ ਅਜੇ ਹੋਰ ਆਏ ਕਿ ਦੋ ਤਿੰਨ ਖਿਆਤੀਆਂ ਹੋਰ ਚੱਲਣਗੀਆਂ, ਆਉਣਾ ਇੱਥੇ ਹੀ ਆ ਉਹਨੇ। ਹਾਂ, ਇਹ ਸਾਰਿਆਂ ਦੀ ਦੱਸ ਦੱਸ ਕੇ ਆਖਿਰ ਨੂੰ ਅਨਰਵਚਨੀ ਖਿਆਤੀ ਦੱਸਣੀ ਆ। ਉਹਦਾ ਮਤਲਬ ਇਹੀ ਹੈ ਨਾ ਵੀ ਹੁਣ ਜਦੋਂ ਤੁਸੀਂ ਸੰਸਾਰ ਨੂੰ ਕਹਿ ਰਹੇ ਮਿੱਥਿਆ, ਠੀਕ ਹੈ, ਜਦੋਂ ਤੁਸੀਂ ਕਹਿ ਰਹੇ ਮਿੱਥਿਆ ਤੇ ਫਿਰ ਦਿਖਾਈ ਵੀ ਦੇ ਰਿਹਾ। ਠੀਕ ਹੈ। ਤੇ ਤੁਸੀਂ ਮਿੱਥਿਆ ਵੀ ਕਹਿ ਰਹੇ ਜੇ ਤੇ ਫਿਰ ਜਿਹੜੀ ਅਸਤ ਵੀ ਕਹਿ ਰਹੇ ਜੇ। ਠੀਕ ਹੈ। ਅਸਤ ਜਿਹੜੀ ਉਹ ਦਿਖਾਈ ਨੀ ਦਿੰਦੀ, ਇਹ ਦੇਖ ਕਿਉਂ ਦੇ ਰਹੇ ਆ ਫਿਰ? ਹੈ ਨਾ। ਤੇ ਜੇ ਸੱਤ ਹੈ ਤੇ ਫਿਰ ਇਹ ਆਤਮਾ ਰੂ, ਸੱਤ ਤੇ ਆਤਮਾ ਹੈ, ਉਹਦਾ ਤੋਂ ਆਕਾਰ ਨੀ, ਇਹਦਾ ਆਕਾਰ ਦਿਖਾਈ ਦੇ ਰਿਹਾ। ਤੇ ਜੇ ਸੱਤ ਹੈ ਤੇ ਫਿਰ ਦਰਸ਼ਨ ਕਿਉਂ ਹੁੰਦਾ ਇਹਦਾ?
ਹਾਂ,
ਠੀਕ ਹੈ ਨਾ। ਜਾਂ ਤੇ ਤਾਂ ਰਜਤ ਕੂ ਅਸਤ ਰੂਪਤਾ ਸੰਭਵਤੀ ਨਹੀਂ। ਆਂਦਾ ਜੇ ਅਸਤ ਕਹੋਗੇ ਰਜਤ ਨੂੰ ਤੇ ਰਜਤ ਅਸਤ ਨਹੀਂ ਹੈ, ਕਿਉਂ? ਅਸਤ ਵਸਤੂ ਦਾ ਦਰਸ਼ਨ ਹੀ ਨਹੀਂ ਹੁੰਦਾ। ਤੇ ਸਿੱਪੀ ਦੇ ਵਿੱਚ ਦਰਸ਼ਨ ਤਾਂ ਹੋਇਆ, ਭਾਵੇਂ ਭ੍ਰਾਂਤੀ ਕਰਕੇ ਹੋਇਆ, ਦਰਸ਼ਨ ਤਾਂ ਹੋਇਆ ਸੀ ਰਜਤ। ਕਿੰਬਾ ਅਸਤ ਕੋਈ ਵਸਤੂ ਹੈ ਅਥਵਾ ਨਹੀਂ ਹੈ? ਅਬ ਇਹ ਪ੍ਰਸ਼ਨ ਕਰ ਲਿਆ ਉਸਨੇ, ਦੇਖ ਲਓ, ਅਬ ਇਹ ਸਮਝ ਲੈਣਾ, ਅਸਤ ਕੋਈ ਵਸਤੂ ਹੈ ਅਥਵਾ ਨਹੀਂ ਹੈ? ਕਹਿੰਦਾ ਕੋਈ ਅਸਤ ਵਸਤੂ ਹੈ ਜਾਂ ਨਹੀਂ ਹੈ, ਇਹ ਦੱਸੋ। ਉਹਨੂੰ ਪ੍ਰਸ਼ਨ ਕਰ ਰਿਹਾ ਬਹੁਤ ਸਿਧਾਂਤੀ ਨੇ, ਬੁੱਧ ਧਰਮ ਵਾਲੇ ਨੂੰ। ਉਹ ਕਹਿ ਰਿਹਾ ਇਹ ਦੱਸੋ ਤੁਸੀਂ, ਕੋਈ ਅਸਤ ਵਸਤੂ ਹੈ ਜਾਂ ਨਹੀਂ ਹੈ? ਤਾਂ ਜੋ ਕਹੋ ਅਸਤ ਵਸਤੂ, ਕੋਈ ਅਸਤ ਕੋਈ ਵਸਤੂ ਹੈ ਤੋ ਤਾਂ ਕਾ ਅਸਤਪਣਾ ਕਹਿਣਾ ਸੰਭਵਤਾ ਨਹੀਂ? ਇਹ ਫਿਰ ਉਹ ਅਸਤ ਕੈਸੇ ਹੋ ਗਈ?
ਜਿਹੜੀ ਚੀਜ਼ ਹੈ ਉਹ ਅਸਤ ਤਾਂ ਹੋ ਨੀ ਸਕਦੀ, ਆਪਾਂ ਕਹਿੰਦਾ ਕਿਤਾਬ ਹੈ, ਫਿਰ ਇਹ ਐਂ ਕਰੀ ਵੀ ਹੋ ਨੀ ਸਕਦੀ ਆਪਣੇ ਭਈਆ।
ਹਾਂ, ਇਹ ਗੱਲ ਪ੍ਰਧਾਨ ਦੀ ਸਮਝ ਆ ਗਈ ਹੁਣ। ਠੀਕ ਹੈ ਨਾ। फिर सुन लो किंबा असत कोई वस्तु है अथवा नहीं है। उन्हें पूछा भी सत कोई वस्तु है या नहीं है, दसो असत जड़ी है, असत मतलब मिथ्या, झूठी झूठी वस्तु है को नहीं है। पंजाबी सुनो कहता झूठी वस्तु है को नहीं है, तो जे कहो तुम झूठी वस्तु है तो फिर झूठी कह भी रही, तुम आप ही सिद्ध करता भी हैगी हो, फिर झूठी कह भी हुई, तुम भी आप ही सिद्ध करता भी झूठी नहीं हो। झूठी वस्तु जो है कि नहीं है उन्हें प्रश्न किया, तो जे वह कहेगा झूठी वस्तु है तो फिर झूठी कह दी सच तो हो गई हो, हाँ फिर सच ही होगी, ठीक है ना। ये पहला पक्ष ओदा किंबा असत वस्तु है अथवा नहीं है, तहां जो कहो असत कोई वस्तु है तो ताका असत पैना कहना संभवता नहीं, फिर उन्हें सत कि कह दोगे। और जो और जो कहो असत वस्तु नहीं है तो ताका असत ज्ञान ही कैसे होवेगा संभवेगा, ठीक है। की क्या जे उन्हें क्या भी असत वस्तु कोई है तो फिर तो असत ही होगी, असत कही रहेगी। तो जे क्या असत वस्तु नहीं है, ठीक है, तो फिर उसका की होएगा, तो असत का ज्ञान संभवेगा नहीं, फिर उसका ज्ञान कैसे होगा, ठीक है। विषय के बिना कोई ज्ञान होता नहीं, ज्ञान के अधीन है, वस्तु के अधीन ज्ञान है, जैसी वस्तु होगी ऐसा ज्ञान हो जाएगा। जो तो वस्तु कोई नहीं अगे ज्ञान क्यों होगा,
ज्ञान तो वस्तु के अधीन है,
ठीक है ना। जानते भ्रम ज्ञान के विषय भूत रजत आदिकों का असतपना संभवता नहीं, इसलिए जी सीपी के चांदी देख दिखाई दे रही है वह असतपना नहीं तुसी नहीं कह सकते, ठीक है। और कई शास्त्रकार भ्रम स्थल विषय सत ख्याति अंगीकार करे हैं, कई सत ख्याति मानते हैं, तीनों का जह अभिप्राय है, उनका यह मतलब है क्या शुक्ति के आरंभक अवयवों के साथ रजत के आरंभक अवयव सदा सर्वदा मिले रहे हैं, और जैसे शुक्ति के अवयव सत हैं तैसे रजत के अवयव भी सत हैं, और जभी दोष सहित चक्षु इंद्री का तीन अवयवों के साथ संयोग संबंध होवे है तभी ते अवयव सत रजत की उत्पत्ति करे हैं। की क्या उन्हें अब ये केड़ा बोलिया, हाँ जी हाँ जी ना ना दूसरे ओदे मत दस्या। कई शास्त्रकार ता भ्रम स्थल विषय सत ख्याति माने हैं, सत मानदे ते की कह रहे इन्हां दा की माता है, आंदे जदों सिप्पी दे अवयव भाग टुकड़े परमाणु कह लो सिप्पी दे जिहड़े परमाणु है जो आरंभ होवे उदों चांदी दे परमाणु भी आरंभ होवे सिप्पी दे नाल ही साथ ही जिथे सिप्पी दे परमाणु है उसे चांदी दे भी परमाणु रहे, ठीक है, इन्हीं समझो फिर आगे चलो मिले रहे हैं। और जैसे शुक्ति के अवयव सत हैं तैसे रजत के अवयव माने परमाणु सत ही हैं, और जब दोष सहित चक्षु इंद्रिय का तीन अवयवों के साथ संयोग संबंध होवे है तभी ते अवयव सत रजत की उत्पत्ति करे हैं। वो कह रहा सिप्पी दे अवयव माने परमाणु वो भी ठीक है सिप्पी च पए आ, तो उत्थे आंदा चांदी दे जिहड़े परमाणु वो भी पए है, तो जदों दोष दे सहित सिप्पी दे नाल नेत्र इंद्री का संबंध होया उदों वो जिहड़े सत परमाणु सी ना रजत दे उन्होंने रजत की उत्पत्ति कर दी, सत ख्याति वादी वाले ऐसे मानते, ठीक है। जा कारण ते ही रजत के सत रूपता को विषय करने हारा सत इदम रजतम जा प्रकार का प्रत्यक्ष लोगों को होवे है, इसलिए ऐसा प्रत्यक्ष होता और चांदी पई है। और शुक्ति के ज्ञान ते सत रजत का अपने अवयव विषय ध्वंस होवे है, आंदा जो शुक्ति का ज्ञान हो गया सिप्पी का किसी ने जाके देख लिया ये जो चांदी लैन गया जाके देखा सिप्पी है तो फिर की होया आंदा फिर की होया वो सिप्पी के जेडे अवयव सी ना उहदे विच जेडे चांदी के अवयव सी ना वो ध्वंस हो गए नष्ट हो गए जेड़ा पहला दिखते फिर दिखना बंद हो गया। सो जो है सत ख्यातिवादी का मत भी ਸਮੀਸ਼ਨੀ ਨਹੀਂ ਹੈ। ਦੱਸਣ ਲੱਗਿਆ ਕਾਹੇ ਤੇ ਸੁਕਤੀ ਵਿਸ਼ੇ ਜੋ ਕਦਾਚਿਤ ਸੱਤ ਰਜਤ ਉਤਪੰਨ ਹੋਤਾ ਹੋਵੇ ਤੋ ਨੇਦਮ ਰਜਤਮ ਇਸ ਅਨੁਭਵ ਕਰਕੇ ਤਾਂ ਸੁਕਤੀ ਵਿਸ਼ੇ ਰਜਤ ਕਾ ਬਾਅਦ ਨਹੀਂ ਹੋਣਾ ਚਾਹੀਏ। ਅੰਦਾਜ਼ੇ ਸੱਤ ਰਜਤ ਉਤਪੰਨ ਹੋ ਗਈ ਤੇ ਜਦੋਂ ਬਾਅਦ ਹੋ ਗਿਆ ਇਹ ਰਜਤ ਨਹੀਂ ਹੈ ਤੇ ਫਿਰ ਉਹਦਾ ਬਾਅਦ ਨਹੀਂ ਹੋਣਾ ਚਾਹੀਏ। ਸੱਤ ਵਸਤੂ ਤੇ ਕਦੀ ਨਸ਼ਟ ਨਹੀਂ ਹੁੰਦੀ, ਠੀਕ ਹੈ ਨਾ। ਜਿਸ ਕਾਰਨ ਤੇ ਸੱਤ ਵਸਤੂ ਕਾ ਬਾਅਦ ਹੋਤਾ ਨਹੀਂ। ਜੇ ਸੱਤ ਤੁਸੀਂ ਮੰਨਦੇ ਜੇ ਅਵੇਵ ਸੱਤ ਹੈ ਫਿਰ ਹੋਰ ਦ੍ਰਿਸ਼ਟਾਂਤ ਦੇਗਾ ਇੱਕ ਆਂਦਾ ਚਲੋ ਮੰਨ ਲਓ ਪਰਮਾਣੂ ਤੁਸੀਂ ਕਹਿ ਰਹੇ ਜੇ ਚਾਂਦੀ ਦੇ ਪਰਮਾਣੂ ਔਰ ਸਿੱਪੀ ਦੇ ਪਰਮਾਣੂ ਦੋਨੋਂ ਇਕੱਠੇ ਮਿਲੇ ਉਹ ਸੱਤ ਹੈ, ਸਿੱਪੀ ਦੇ ਪਰਮਾਣੂ ਵੀ ਸੱਤ ਹੈ ਤੇ ਚਾਂਦੀ ਦੇ ਪਰਮਾਣੂ ਵੀ ਸੱਤ ਹੈ। ਆਂਦਾ ਚਲੋ ਮੰਨ ਲਓ ਜਿਹੜੀ ਚਾਂਦੀ ਹੈ ਉਹ ਕਿਹੜਾ ਤੇਜਸ ਦਰਵ ਹੈ, ਉਹ ਅਗਨੀ ਦੇ ਸੰਯੋਗ ਨਾਲ ਗਲੇਗਾ ਨੀ, ਅਗਨੀ ਦੇ ਸੰਯੋਗ ਨਾਲ ਭਸਮ ਨੀ ਹੋਗਾ ਤੇ ਸਿੱਪੀ ਸਿੱਪੀ ਤੇ ਭਸਮ ਹੋ ਜਾਏਗੀ। ਆਂਦਾ ਚਲੋ ਮੰਨ ਲਓ ਉਹ ਰਜਤ ਵੀ ਰਜਤ ਦੇ ਅਵਯਵ ਹੈ ਤੇ ਆਪਾਂ ਉਹਨੂੰ ਰੱਖ ਕੇ ਅੱਗ ਦੇ ਸਿੱਪੀ ਨੂੰ ਜਾਲ ਦਿੱਤਾ ਤੇ ਫਿਰ ਬਾਕੀ ਕੀ ਚਾਂਦੀ ਦੇ ਅਵੇ ਮਿਲਣੇ ਚਾਹੀਏ ਫਿਰ, ਹਾਂ ਫਿਰ ਸਿੱਪੀ ਸੜ ਗਈ ਤੇ ਚਾਂਦੀ ਜਿਹੜੀ ਉਹ ਪਈ ਰਹਿਣੀ ਚਾਹੀਦੀ ਹੈ। ਹਾਂ ਜੇ ਸੱਤ ਮੰਨਦੇ ਜੇ ਅਬ ਹੁਣ ਇਹ ਕਹੇਗਾ, ਠੀਕ ਹੈ। ਸੱਤ ਵਸਤੂ ਕਾ ਬਾਅਦ ਹੋਤਾ ਨਹੀਂ, ਜੋ ਕਦਾਚਿਤ ਸੱਤ ਵਸਤੂ ਕਾ ਵੀ ਬਾਅਦ ਹੋਤਾ ਹੋਵੇ ਤੋ ਸੱਤ ਸ਼ੁਕਤੀ ਕਾ ਵੀ ਬਾਅਦ ਹੋਣਾ ਚਾਹੀਏ, ਫਿਰ ਸੱਤ ਜਿਹੜੀ ਸ਼ੁਕਤੀ ਉਹਦਾ ਵੀ ਬਾਅਦ ਹੋਣਾ ਚਾਹੀਏ। ਔਰ ਸੋ ਰਜਤ ਕਾ ਬਾਅਦ ਤੋ ਸਰਵ ਕੋ ਪ੍ਰਤੱਖ ਸਿੱਧ ਹੈ, ਚਾਹਤੇ ਤਾਂ ਰਜਤ ਵਿਸ਼ੇ ਸੱਤਪਣਾ ਸੱਤ ਰੂਪਤਾ ਸੰਭਵਤੀ ਨਹੀਂ। ਔਰ ਸੱਤ ਇਦਮ ਰਜਤਮ ਜੈ ਉਕਤ ਪ੍ਰਤੱਖ ਤੋ ਤਾਂ ਰਜਤ ਕੇ ਸੱਤਤਾ ਤੂ ਕੋ ਵਿਸ਼ੇ ਕਰਤਾ ਨਹੀਂ, ਕਿੰਤੂ ਤਾਂ ਰਜਤ ਕੇ ਅਧਿਸ਼ਠਾਨ ਕੀ ਸੱਤਾ ਕੋ ਹੀ ਵਿਸ਼ੇ ਕਰੇ ਹੈ। ਅਧਿਸ਼ਠਾਨ ਮੈਂ ਸਿੱਪੀ ਉਹਨੂੰ ਕਹਿ ਰਿਹਾ, ਜਾਂਤੇ ਤਾਂ ਪ੍ਰਤੱਖ ਕੇ ਬਲਤੇ ਵੀ ਤਾਂ ਰਜਤ ਕੀ ਸੱਤਤਾ ਰੂਪਤਾ ਸਿੱਧ ਹੋਵੇ ਨਹੀਂ, ਕਿੰਤੂ ਸੁਕਤੀ ਕੇ ਅਵਯਵ ਕੇ ਸਾਥ ਰਜਤ ਕੇ ਅਵਯਵ ਸਰਵਦਾ ਮਿਲੇ ਰਹੇ ਹੈ। ਇਹ ਕਿਹਾ ਸੀ ਤੁਸੀਂ ਸੁਕਤੀ ਦੇ ਜਿਹੜੇ ਪ੍ਰਮਾਣੂ ਹੈ ਔਰ ਚਾਂਦੀ ਦੇ ਜਿਹੜੇ ਪ੍ਰਮਾਣੂ ਆ ਸਦਾ ਮਿਲੇ ਰਹਿੰਦੇ ਆ, ਠੀਕ ਹੈ। ਜਹ ਕਹਿਣਾ ਵੀ ਅਸੰਗਤ ਹੈ, ਕਾਹੇ ਤੇ ਤਾਂ ਰਜਤ ਕੀ ਉਤਪੱਤੀ ਤੇ ਪੂਰਵ ਜੈਸੇ ਤੇ ਸੁਕਤੀ ਕੇ ਅਵਯਵ ਪ੍ਰਤੱਖ ਪ੍ਰਤੀਤ ਹੋਵੇ ਹੈ ਤੈਸੇ ਤੇ ਰਜਤ ਕੇ ਅਵਯਵ ਵੀ ਪ੍ਰਤੱਖ ਪ੍ਰਤੀਤ ਹੋਣੇ ਚਾਹੀਏ। ਔਰ ਰਜਤ ਤੇਜਸ ਦਰਵ ਹੈ, ਰਜਤ ਕਿਹੜਾ ਹੈ ਤੇਜਸ ਦਰਵ ਹੋਵੇ ਹੈ ਤਾਂ ਤੇਜਸ ਦਰਵ ਕਾ ਅਗਨੀ ਸੰਯੋਗ ਤੇ ਨਾਸ਼ ਹੋਤਾ ਨਹੀਂ, ਠੀਕ ਹੈ। ਜਾਂ ਤੇ ਅਤਿਅੰਤ ਅਗਨੀ ਕੇ ਸੰਯੋਗ ਕਰਕੇ ਤਾਂ ਸ਼ੁਕਤੀ ਕੇ ਭਸਮ ਹੋਵੇ ਲੋਗੋ ਕੋ ਤੇ ਰਜਤ ਕੇ ਅਵਯਵ ਪ੍ਰਾਪਤ ਹੋਣੇ ਚਾਹੀਏ। ਫਿਰ ਮੰਨ ਲਓ ਸਿੱਪੀ ਬੜੀ ਤੇਜ਼ ਅੱਗ ਲਗਾ ਕੇ ਸਿੱਪੀ ਜਲ ਗਈ ਤੇ ਜਿਹੜੇ ਚਾਂਦੀ ਬਾਕੀ ਅਵਯਵ ਸੀ ਉਹ ਤੇ ਪਏ ਰਹਿਣੇ ਚਾਹੀਦੇ ਫਿਰ ਉੱਥੇ, ਕਿ ਉਹ ਤੇਜਸ ਦਰਵ ਹੈ ਅਗਨੀ ਨਾਲ ਤਾਂ ਜਲੇਗਾ ਨੀ। ਔਰ ਜਹਾਂ ਗੁੰਜਾ ਪੁਸ਼ ਵਿਸ਼ੇ ਅਗਨੀ ਕਾ ਭਰਮ ਹੋਵੇ ਹੈ ਤਹਾਂ ਤਾਂ ਸੱਤ ਅਗਨੀ ਕਰਕੇ ਤਾਂ ਗੁੰਜਾ ਪੁਸ਼ਪ ਕਾ ਨਾਸ਼ ਹੋਣਾ ਚਾਹੀਏ। ਉਹ ਗੁੰਜਾ ਪੁਸ਼ ਨੀ ਹੁੰਦੀ ਇੱਕ, ਕੀ ਉਹਨੂੰ ਕਹਿੰਦੇ ਲਾਲ ਲਾਲ ਨੀ ਹੁੰਦਾ, ਕਾਲੀ ਕਾਲੀ ਬਿੰਦੀ ਹੁੰਦੀ ਇੱਕ, ਹੈਂ
ਲਾਲੜੀ ਕਹਿੰਦੇ
ਤੁਸੀਂ ਜੋ ਵੀ ਕਹੋ, ਤੇ ਉਹ ਏਦਾਂ ਰੱਖੀ ਹੋਏ ਤੇ ਚਮਕ ਲੱਗਦੀ ਹੋਏ ਤੇ ਲੱਗਦਾ ਅੱਗ ਲੱਗਦੀ ਹੈ, ਹਨਾ ਅੱਗ ਦਾ ਭੁਲੇਖਾ ਪੈਂਦਾ। ਆਂਦਾ ਫਿਰ ਅੱਗ ਦੇ ਅਵਯਵ ਵਿੱਚ ਸੱਤ ਹੋਣੇ ਚਾਹੀਏ ਤੇ ਅੱਗ ਦੇ ਅਵਯਵ ਸੱਤ ਹੋਣੇ ਚਾਹੀਏ ਤੇ ਗੁੰਜਾ ਪੁਸ਼ ਵੀ ਭਸਮ ਹੋ ਜੇ, ਅੱਗ ਦੇ ਨਾਲ ਭਸਮ ਹੋ ਜੇ, ਠੀਕ ਹੈ ਨਾ। ਉਸ ਤੇ ਆਦਿ ਲੈ ਕੇ ਅਨੇਕ ਪ੍ਰਕਾਰ ਕੇ ਦੂਸ਼ਣ ਤਾਂ ਸੱਤ ਖਿਆਤੀਵਾਦੀ ਵਿਸ਼ੇ ਪ੍ਰਾਪਤ ਹੋਵੇ ਹੈ, ਜਾਂ ਤੇ ਸੋ ਸੱਤ ਖਿਆਤੀਵਾਦੀ ਅਤਿਅੰਤ ਅਸੰਗਤ ਹੈ ਇਤਿ। ਔਰ ਕਸ਼ਣਕ ਵਿਗਿਆਨਵਾਦੀ, ਅਬ ਪਹਿਲਾਂ ਕਿਹੜਾ ਸੀ ਸੁਨਵਾਦੀ, ਫਿਰ ਤਾਂਤਰਿਕ, ਅਬ ਫਿਰ ਆ ਗਿਆ ਕਿਹੜਾ ਸ਼ਣਕ ਵਿਗਿਆਨਵਾਦੀ। ਇਹ ਵੀ ਬੌਧ ਹੈ, ਬੌਧ ਵਿੱਚ ਚਾਰ ਧਰਮ ਹੈ, ਹਾਂ ਬੁੱਧ ਵਿੱਚ ਚਾਰ ਧਰਮ ਹੈ। ਆਪਨੇ ਇੱਕ ਵਾਰੀ ਗੱਲ ਸੁਣਾਈ ਸੀ, ਕੋਈ ਮਹਾਤਮਾ ਕਹਿੰਦਾ ਸੀ ਬੁੱਧ ਦਾ ਮੈਂ ਗ੍ਰੰਥ ਪੜ੍ਹਿਆ ਇਤਨਾ ਬੜਾ, ਕਿਹੜਾ ਪੜ੍ਹ ਲਿਆ ਹੋਊਗਾ ਉਹਨਾਂ, ਬੁੱਧ ਦੇ ਚਾਰ ਧਰਮ ਹੈ। ਚਾਰ ਧਰਮ ਮਤਲਬ ਮਹਾਤਮਾ ਬੁੱਧ ਨੇ ਜਦੋਂ ਉਪਦੇਸ਼ ਕੀਤਾ ਸੀ ਉਹਨਾਂ ਦੇ ਸ਼ਿਸ਼ ਸੀ ਚਾਰ, ਠੀਕ ਹੈ, ਚਾਰ ਸ਼ਿਸ਼ ਸੀ, ਉਪਦੇਸ਼ ਤੇ ਸਾਰਿਆਂ ਨੂੰ ਇੱਕ ਇਕੱਠਿਆ ਬਿਠਾ ਕੇ ਕੀਤਾ, ਉਹਨਾਂ ਬੁੱਧੀ ਦੇ ਤਾਰਤਮਤਾ ਕਰਕੇ ਉਹਨਾਂ ਨੇ ਜਿਹੜੀ ਜਿਹੜੀ ਗੱਲ ਪਕੜਾਈ ਉਹਨਾਂ ਨੂੰ ਉਹਨੂੰ ਲੈ ਕੇ ਚਾਰ ਗ੍ਰੰਥ ਲਿਖਦੇ। ਬੁੱਧ ਚਾਰ ਧਰਮ ਹੈ, ਪਹਿਲਾ ਕਿਹੜਾ ਹੋ ਗਿਆ ਸ਼ੂਨਵਾਦੀ, ਹੁਣ ਫਿਰ ਦੂਸਰਾ ਛਣਕ ਵਿਗਿਆਨਵਾਦੀ। ਛਣਕ ਮਣੇ ਛਣ ਛਣ ਵਿੱਚ ਬੁੱਧੀ ਬਦਲ ਰਹੀ ਹੈ, ਵਿਗਿਆਨ ਮਣੇ ਬੁੱਧੀ, ਉਹ ਬੁੱਧੀ ਨੂੰ ਹੀ ਆਤਮਾ ਮੰਨੀ ਬੈਠਾ। ਦੱਸ ਇੱਕ ਸ਼ੂਨ ਨੂੰ ਮੰਨੀ ਬੈਠਾ, ਇੱਕ ਨਹੀਂ ਉਹ ਤਾਂਤਰਿਕ ਤਾਂ ਅਲੱਗ ਹੈ, ਇਹ ਬੌਧਕ ਹੈ ਨਾ, ਛਣਕ ਵਿਗਿਆਨਵਾਦੀ। ਹੁਣ ਇਹਦਾ ਥੋੜਾ ਸੁਣ ਲਓ, ਇਹ ਯੋਗਾਚਾਰੀ ਆ ਇਹਨੂੰ ਕਹਿੰਦੇ। ਔਰ ਛਣਕ ਵਿਗਿਆਨ ਇੱਥੇ ਥੋੜਾ ਬਣਾਓ, ਛਣਕ ਗਿਆ ਬਣਾਓ, ਇੱਥੇ ਵਿਗਿਆਨਵਾਦੀ ਚਾਹੀਦਾ ਸੀ, ਹੈ
ਵਿਦਵਾਨਵਾਦੀ,
ਹਾਂ ਉਹ ਨਹੀਂ
ਗਿਆ ਬਣਾ ਦਿੱਤਾ,
ਗਿਆ ਗਿਆ ਵਿਗਿਆਨ ਹੋ ਗਿਆ। ਔਰ ਛਣਕ ਵਿਗਿਆਨਵਾਦੀ ਯੋਗਾ ਚਾਰ ਤੋਂ ਤਾਂ ਬ੍ਰਹਮ ਸਥਲ ਵਿਸ਼ੇ ਆਤਮ ਖਿਆਤੀ ਮਾਨੇ ਹੈ। ਇਹ ਕਿਹੜੀ ਖਿਆਤੀ ਮਾਰਿਆ? ਆਤਮ ਖਿਆਤੀ। ਤਾਂ ਕਾ ਜੈ ਅਭਿਪਰਾ ਹੈ, ਇਹਦਾ ਅਭਿਪਰਾ ਮਨੇ ਮਤਲਬ ਸਰੀਰ ਕੇ ਅੰਤਰ ਸਥਿਤ ਜੋ ਛਣਕ ਵਿਗਿਆਨ, ਛਣਕ ਵਿਗਿਆਨ ਗਿਆਨ ਹੈ, ਛਣਕ ਵਿਗਿਆਨ ਗਿਆਨ ਹੈ, ਸੋਈ ਹੀ ਆਤਮਾ ਹੈ। ਸਰੀਰ ਦੇ ਅੰਦਰ ਜਿਹੜਾ ਬੁੱਧੀ ਹੈ,
ਥੋੜੇ ਟਾਈਮ ਚ ਗਿਆਨ ਆਉਂਦਾ, ਉਹ ਆਤਮਾ ਗਿਆਨ ਹੈ।
ਬੁੱਧੀ ਜਿਹੜੀ ਹੈ ਛਣਕ ਨੂੰ ਕਿਉਂ ਕਹਿੰਦੇ ਆ? ਆਹ ਛਣ ਛਣ ਵਿੱਚ ਬਦਲ ਰਹੀ ਹੈ, ਹੁਣ ਇਹਦਾ ਗਿਆਨ, ਫਿਰ ਇਹਦਾ ਗਿਆਨ, ਫਿਰ ਇਹਦਾ ਗਿਆਨ, ਫਿਰ ਇਹਦਾ ਗਿਆਨ, ਛਣ ਛਣ ਚ ਬਦਲ ਰਹੀ ਹੈ, ਇਸੇ ਉਹੀ ਆਤਮਾ ਹੈ। ਤਾਂ ਵਿਗਿਆਨ ਆਤਮਾ ਤੇ ਬਿਨ ਕੋਈ ਵੀ ਅੰਤਰ ਬਾਹੀ ਪਦਾਰਥ ਹੈ ਨਹੀਂ। ਦੇਖ ਲਓ ਕੀ ਕਹਿ ਰਿਹਾ ਹੈ, ਤਾਂ ਵਿਗਿਆਨ ਆਤਮਾ ਤੇ ਬਿਨ, ਵਿਗਿਆਨ ਬਣੇ ਬੁੱਧੀ ਤੇ, ਬੁੱਧੀ ਆਤਮਾ ਤੇ ਬਿਨ ਕੋਈ ਵੀ ਅੰਤਰ ਬਾਹਰ ਪਦਾਰਥ ਹੈ ਨਹੀਂ, ਨਾ ਕੋਈ ਬਾਹਰ ਪਦਾਰਥ ਹੈ ਨਾ ਕੋਈ ਅੰਦਰ। ਕੁਛ ਵੀ ਸਮਝ ਲਓ ਜਿਹੜਾ ਵੀ, ਇਸੇ ਵਾਸਤੇ ਉਹਨਾਂ ਸਾਰਿਆਂ ਸ਼ਾਸਤਰਾਂ ਦਾ ਮਤ ਥੋੜਾ ਥੋੜਾ ਦੱਸ ਦਿੰਦੇ ਆ, ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਨਾ ਉਹਨੂੰ ਲੈ ਕਰਕੇ ਪਾਰ ਨਿਕਲੋ ਕਿਸੇ ਚੋਂ। ਕੁਛ ਹੁਣ ਕੋਈ ਗੱਲ ਹੋ ਜਾਏ ਨਾ, ਇੱਥੇ ਚੋਰੀ ਹੋ ਜਾਏ ਕਿਤੇ ਕਿਸੇ ਪਿੰਡ ਚ, ਤੋ ਪੁਲਿਸ ਵਾਲੇ ਕੀ ਕਰਦੇ ਆ? ਨਾ ਉਹਨੂੰ ਵੀ ਪੜਨ ਗਈ ਜਰਾ ਹੋਵੇ, ਉਹ ਜਿਹੜਾ ਆਹ ਬੰਦੇ ਦਾ ਘਰ ਲੱਗ ਗਏ ਸੀ ਇਹਨੂੰ ਪੁੱਛ ਲਿਆ, ਹੋਰ ਇਹ ਬੰਦਾ ਇਹਨੂੰ ਵੀ ਪੁੱਛ ਲਿਆ, ਉਹਦਾ ਖੂਹ ਲੱਗ ਗਏ ਸੀ ਉਹਨੂੰ, ਸਾਰਿਆਂ ਨੂੰ ਫੜ ਕੇ ਇਕੱਠਿਆਂ ਕਰ ਲੈਂਦੇ। ਕਿਉਂ ਕਰਦੇ ਆ? ਉਹਨਾਂ ਚੋਰੀ ਤੇ ਨਹੀਂ ਕੀ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਚੋਰੀ ਨਹੀਂ ਕੀਤੀ, ਉਹ ਇਕੱਠਿਆਂ ਕਿਉਂ ਕਰਦੇ ਆ? ਕਹਿੰਦੇ ਇੱਕ ਗੱਲ ਇਹਦੇ ਕੋਲ ਪਤਾ ਲੱਗਾ, ਦੂਸਰੀ ਗੱਲ ਇਹਦੇ ਕੋਲ ਪਤਾ ਲੱਗਾ, ਤੀਸਰੀ ਗੱਲ ਉਹਦੇ ਕੋਲ ਪਤਾ ਲੱਗਾ, ਕਰਦਿਆਂ ਕਰਦਿਆਂ ਪੂਰੀ ਕਹਾਣੀ ਬਣ ਜਾਂਦੀ ਹੈ। ਇਹੀ ਹਾਲ ਸ਼ਾਸਤਰਾਂ ਦਾ ਹੈ, ਕਿਸੇ ਨਾ ਕਿਸੇ ਕੁਛ ਗੱਲ ਚੰਗੀ ਲੱਗ ਗਈ ਉਹ ਰੱਖ ਲਈ ਅੰਦਰ, ਕਿਸੇ ਚੋਂ ਕੁਛ ਚੰਗੀ ਲੱਗ ਗਈ, ਕਿਸੇ ਚੋਂ ਕੁਛ ਚੰਗੀ ਲੱਗ ਗਈ, ਉਹ ਪਾਰ ਹੋਣ ਵਾਸਤੇ ਪੂਰਾ ਮਸਾਲਾ ਮਿਲ ਜਾਏ,
ਚੰਗਾ ਚੰਗਾ ਰੱਖ ਲਓ,
ਬਸ ਪੂਰਾ ਮਸਾਲਾ ਮਿਲ ਗਿਆ ਪਾਰ ਹੋਣ ਵਾਸਤੇ। ਹੁਣ ਉਹਨੂੰ ਵਰਤੋ ਨਾ ਵਰਤੋ ਇਹ ਤੁਹਾਡੀ ਮਰਜ਼ੀ। ਕਿੰਤੂ ਸਰਵ ਪਦਾਰਥ ਤਾਂ ਵਿਗਿਆਨ ਕੇ ਹੀ ਆਕਾਰ ਵਿਸ਼ੇਸ਼ ਹੈ, ਕਹਿੰਦਾ ਜਿਤਨੇ ਪਦਾਰਥ ਹੈ ਉਹ ਬੁੱਧੀ ਪਦਾਰਥਾਂ ਦੇ ਰੂਪ ਬਣ ਜਾਂਦੀ ਆ, ਪਦਾਰਥ ਪਦੂਰਥ ਕੁਛ ਨਹੀਂ ਹੈ। ਲਓ ਇਹ ਇਹ ਮਤ ਲੈ ਕੇ ਪਾਰ ਨਿਕਲੋ, ਮਤਲਬ ਕਹਿਣ ਦਾ ਕੀ ਆ, ਸੰਸਾਰ ਤੋਂ ਵਿਰਾਗ ਕੈਸੇ ਹੋਵੇ, ਚਾਹੇ ਤੈਨੂੰ ਮਿੱਥਿਆ ਮੰਨ ਲਓ ਸਾਰੇ, ਤੇ ਜਾਂ ਫਿਰ ਉਹ ਕੀ ਕਹਿ ਰਿਹਾ ਹੁਣ, ਉਹ ਕਹਿ ਰਿਹਾ ਜਿਹੜੀ ਬੁੱਧੀ ਹੈ ਨਾ, ਇਹ ਤੁਸੀਂ ਕਹਿ ਰਹੇ ਇਹ ਅਲਮਾਰੀ ਹੈ, ਇਹ ਗੱਡੀ ਹੈ, ਇੱਕ ਟਰੈਕਟਰ ਹੈ, ਮੇਰਾ ਪੁੱਤਰ ਹੈ, ਮੇਰੀ ਧੀ ਹੈ, ਇਹ ਮੇਰੀ ਪਤਨੀ ਹੈ, ਕਹਿੰਦਾ ਬੁੱਧੀ ਉਸੇ ਆਕਾਰ ਦੀ ਬਣ ਜਾਂਦੀ ਆ, ਅੰਦਰ ਬਾਹਰ ਕੋਈ ਪਦਾਰਥ ਹੈ ਹੀ ਨਹੀਂ, ਨਾ ਅੰਦਰ ਹੈ ਨਾ ਬਾਹਰ ਹੈ, ਜਿੱਦਾਂ ਮਰਜ਼ੀ ਕਰ ਲਓ ਪਾਰ ਹੀ ਜਾਣਾ, ਸੰਸਾਰ ਤੋਂ ਵਿਰਾਗ ਕਰਨਾ ਇੱਦਾਂ ਕਰ ਲਓ, ਧੀਆਂ ਪੁੱਤਰਾਂ ਤੋਂ ਵਿਰਾਗ ਨਹੀਂ ਹੋ ਰਿਹਾ, ਤੋਂ ਪਤਨੀਆਂ ਤੋਂ ਜ਼ਮੀਨ ਜਾਇਦਾਦ ਤੋਂ ਵਿਰਾਗ ਨਹੀਂ ਹੋ ਰਿਹਾ, ਉਹਦੇ ਵਾਸਤੇ ਹੀ ਇਹ ਸਾਰੇ ਮਸਲੇ। ਠੀਕ ਹੈ, ਜਾਂ ਤੇ ਸ਼ੁਕਤੀ ਵਿਸ਼ੇ ਜੋ ਰਜਤ ਪ੍ਰਤੀਤ ਹੋਵੇ ਹੈ ਸੋ ਰਜਤ ਵੀ ਤਾਂ ਅੰਤਰ ਵਿਗਿਆਨ ਕਾ ਹੀ ਧਰਮ ਹੈ, ਕਹਿੰਦਾ ਉਹ ਜਿਹੜਾ ਅੰਦਰ ਬੁੱਧੀ ਹੈ ਉਹਦਾ ਹੀ ਧਰਮ ਹੈ, ਸੋ ਅੰਤਰ ਰਜਤ ਹੀ ਦੋਸ਼ ਕੇ ਬਲ ਤੇ ਬਾਹਰ ਕੀ ਨਾ ਹੀ ਪ੍ਰਤੀਤ ਹੋਵੇ ਹੈ, ਕਹਿੰਦਾ ਉਹ ਦੋਸ਼ ਦੇ ਬਲ ਤੇ ਬਾਹਰ ਪ੍ਰਤੀਤ ਹੋ ਰਹੀ ਹੈ। ਔਰ ਨੇਦਮ ਰਜਤਮ ਇਸ ਗਿਆਨ ਤੇ ਤਾਂ ਰਜਤ ਕਾ ਸਰੂਪ ਤੇ ਹੀ ਬਾਦ ਹੋਤਾ ਨਹੀਂ, ਕਹਿੰਦਾ ਸਰੂਪ ਤੇ ਬਾਦ ਨਹੀਂ ਹੁੰਦਾ ਰਜਤ ਦਾ, ਕਿੰਤੂ ਤਾਂ ਅੰਤਰ ਰਜਤ ਵਿਸ਼ੇ ਇਦਮਤਾ ਰੂਪ ਬਾਹਰ ਪਣੇ ਕਾ ਹੀ ਬਾਦ ਹੋਵੇ ਹੈ, ਕਹਿੰਦਾ ਜਿਹੜਾ ਫਿਰ ਰਜਤ ਦਾ ਬਾਦ ਕੀ ਹੋਇਆ, ਰਜਤ ਅੰਦਰ ਸੀ ਪ੍ਰਤੀਤ ਹੋਣੇ ਲੱਗ ਗਈ ਬਾਹਰ। ਕਹਿੰਦਾ ਫਿਰ ਬਾਹਰ ਰਜਤ ਦਾ ਬਾਅਦ ਹੋ ਗਿਆ, ਕਹਿੰਦਾ ਬਾਹਰ ਬਾਅਦ ਨਹੀਂ ਹੋਇਆ, ਬਾਹਰ ਪਤਾ ਲੱਗ ਗਿਆ ਵੀ ਇਹ ਅੰਦਰ ਬਾਹਰ ਰਜਤ ਨਹੀਂ, ਰਜਤ ਅੰਦਰ ਹੈ, ਇਤਨਾ ਹੀ ਹੋਇਆ। ਸੋ ਜੈ ਆਤਮ ਖਿਆਤੀਵਾਦੀ ਕਾ ਵੀ, ਆਤਮ ਖਿਆਤੀਵਾਦੀ ਕਾ ਮਤ ਵੀ ਸਮੀਚਨੀ ਨਹੀਂ ਹੈ। ਕਾਹੇ ਤੇ ਤਿੰਨ ਰਜਤ ਆਦਿਕੋ ਕੇ ਅੰਤਰਪਣੇ ਵਿਸ਼ੇ ਕੋਈ ਵੀ ਪ੍ਰਮਾਣ ਤਥਾ ਯੁਕਤੀ ਨਹੀਂ ਹੈ। ਕਹਿੰਦਾ ਤੁਸੀਂ ਕਹਿ ਰਹੇ ਅੰਦਰ ਹੈ ਰਜਤ, ਇਹ ਕਹਿੰਦਾ ਨਾ ਕੋਈ ਪ੍ਰਮਾਣ ਹੈ ਨਾ ਕੋਈ ਯੁਕਤੀ ਹੈ। ਸਰਵ ਲੋਕੋ ਕੂ ਚਕਸ਼ੂ ਆਦਿਕ ਇੰਦਰੀਓ ਕਰਕੇ ਤੇ ਰਜਤ ਆਦਿਕ ਪਦਾਰਥ ਬਾਹਰ ਦੇਸ਼ ਵਿਸ਼ੇ ਹੀ ਪ੍ਰਤੀਤ ਹੋਵੇ ਹੈ। ਕਹਿੰਦਾ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਜਿਤਨੇ ਪਦਾਰਥ ਹੈ ਬਾਹਰ ਹੀ ਪ੍ਰਤੀਤ ਹੋ ਰਹੇ ਹੈ। ਕੇਵਲ ਸੁੱਖ ਦੁੱਖ ਆਦਿਕ ਹੀ ਅੰਤਰ ਪ੍ਰਤੀਤ ਹੋਵੇ ਹੈ। ਕਹਿੰਦਾ ਖਾਲੀ ਸੁੱਖ ਦੁੱਖ ਜਿਹੜੇ ਹੈ ਉਹ ਅੰਦਰ ਪ੍ਰਤੀਤ ਹੋ ਰਹੇ ਆ, ਬਾਕੀ ਸਭ ਜੋ ਕਦਾਚਿਤ ਤਾਂ ਸੁੱਖ ਦੁੱਖ ਆਦਿਕੋ ਕੀ ਨਿਆਈ ਤੇ ਰਜਤ ਆਦਿਕ ਵੀ ਅੰਤਰ ਹੀ ਹੋਵੇ। ਤੋ ਚਕਸ਼ੂ ਆਦਿ ਇੰਦਰੀਓ ਤੇ ਬਿਨਾਂ ਵੀ ਤਿੰਨ ਰਜਤ ਆਦਿਕੋ ਕਾ ਪ੍ਰਤਕਸ਼ ਹੋਣਾ ਚਾਹੀਏ। ਕਹਿੰਦਾ ਸੁੱਖ ਦੁੱਖ ਨੂੰ ਕਿਹੜਾ ਗਿਆਨ ਕਰ ਰਿਹਾ ਹੈ? ਕੋਈ ਇੰਦਰੀ ਕਰ ਰਹੀ ਹੈ? ਕੋਈ ਇੰਦਰੀ ਨਹੀਂ ਕਰ ਰਹੀ। ਤੇ ਸਾਰੇ ਪਦਾਰਥ ਅੰਦਰ ਹੀ ਹੋਣ ਤੇ ਫਿਰ ਨੇਤਰ ਬਾਕੀ ਇੰਦਰੀਆਂ ਦੀ ਕੀ ਜ਼ਰੂਰਤ, ਅੰਦਰ ਹੀ ਸਭ ਕੁਛ ਦੇਖੀ ਜਾਏ ਬੈਠਾ ਬੈਠਾ। ਸੋ ਹੋਤਾ ਨਹੀਂ ਜਾਂ ਤੇ ਰਜਤ ਆਦਿਕ ਬਾਹਰ ਮਾਨਣੇ ਚਾਹੀਏ। ਕਿੰਬਾ ਇਦਮਤਾ ਨਾਮ ਸੰਨਿਹਿਤ ਪਣੇ ਕਾ ਹੈ, ਇਦਮਤਾ ਨਾਮ ਹੈ ਨੇ, ਇਦਮ ਜਿਹੜਾ ਕਹਿ ਰਹੇ ਇਦਮ ਜਿਹਨੂੰ ਆਪਾਂ ਪੰਜਾਬੀ ਚ ਆਹ ਹੈ ਕਹਿੰਦੇ ਇਹ, ਜਾਂ ਪੰਜਾਬੀ ਦਿਸ ਐਸੇ ਕਹਿ ਦਿੰਦੇ, ਉਹਦਾ ਨਾਂ ਕੀ ਹੈ? ਸੰਨਿਹਿਤ ਪਣੇ ਕਾ ਨਾਮ ਇਹ ਇਦਮ ਪਣਾ ਇਦਮ। ਤਾਂ ਇਦਮਤਾ ਕਾ ਜੋ ਨੇਦਮ ਰਜਤ ਇਸ ਗਿਆਨ ਕਰਕੇ ਨਿਸ਼ੇਧ ਮਾਨੀਏ ਤੋ ਤਾਂ ਰਜਤ ਵਿਸ਼ੇ ਦੂਰਤਾ ਰੂਪ ਅਸੰਨੀਪਣੇ ਪਣਿਆ ਹੀ ਪ੍ਰਾਪਤ ਹੋਵੇਗਾ। ਤੇ ਫਿਰ ਦੂਰ ਹੋਣਾ ਚਾਹੀਏ, ਜਦੋਂ ਕਹਿਤਾ ਨਾ ਇਦਮ ਰਜਤਮ ਤੇ ਫਿਰ ਉਹ ਦੂਰ ਹੋ ਜਾਏ, ਪਹਿਲਾਂ ਲੱਗੇ ਸੀ ਫਿਰ ਦੂਰ ਦੌੜ ਗਈ ਚਾਹੀਦੀ। ਅਤਿਅੰਤ ਸੰਹਿਤ ਵਿਗਿਆਨ ਰੂਪਤਾ ਪ੍ਰਾਪਤ ਹੋਵੇਗੀ ਨਹੀਂ ਜਾਂ ਤੇ ਨੇ ਇਦਮ ਰਜਤਮ ਜੈ ਗਿਆਨ ਤਾਂ ਰਜਤ ਕੇ ਇਦਮਤਾ ਮਾਤਰ ਕੁ ਨਿਸ਼ੇਧ ਕਰੇ ਹੈ, ਜੈ ਵਿਗਿਆਨਵਾਦੀ ਕਾ ਕਹਿਣਾ ਮਿਥਿਆ ਹੀ ਹੈ। ਇਸ ਵਿਗਿਆਨਵਾਦੀ ਕੇ ਮਤ ਕਾ ਵਿਸਤਾਰ ਸੇ ਖੰਡਨ ਤੋਂ ਨਿਆਯ ਪ੍ਰਕਾਸ਼ ਕੇ ਦੁਤੀਆ ਪ੍ਰਸ਼ੇਦ ਵਿਸ਼ੇ ਕਰਿਆ ਹੈ, ਸੋ ਤਹਾਂ ਸੇ ਜਾਣ ਲੈਣਾ। ਇਤੀ ਅਬ ਨਿਆਯ ਵਾਲੇ ਆ ਗਏ, ਠੀਕ ਹੈ। ਔਰ ਨਿਆਇਕ ਤੋਂ ਭਰਮ ਸਥਲ ਵਿਸ਼ੇ ਅਨਥਾ ਖਿਆਤੀ ਮਾਨੇ ਹੈ, ਉਹ ਕੀ ਕਹਿ ਰਹੇ ਹੈ? ਇਹ ਕਿਹੜੀ ਖਿਆਤੀ ਮੰਨਦੇ ਆ? ਅਨਥਾ ਤਿੰਨੋ ਕਾ ਜਾ ਅਭਿਪਰਾ ਹੈ ਇਦਮ ਰਜਤਮ, ਇਸ ਭਰਮ ਗਿਆਨ ਕਾ ਵਿਸ਼ੇ ਜੋ ਰਜਤ ਹੈ ਸੋ ਰਜਤ ਪੂਰਵਕਤੀ ਸੁਕਤੀ ਵਿਸ਼ੇ